تیرا اگلی پئی پر بات جب سوچ سمیت شنان کر بیٹھے شری ستگرو جن درشن سکھ پا.
واہگرو جی کا خالصہ واہگرو جی کی فتح. پرم ستکار یوگ سنمان یوگ گرو کا خاص روپ گرو خالصہ سات سنگت سچ کھنڈ ہے آئے چروک ہے کھول باری. وڈیاں پاگاں والے ہو دینا بندو پتت پاون بھگت وچل کرپا ندان ستگرو شری گرو گرنتھ صاحب سچے پاتشاہ دے پاون چرن چ اور نویں پاتشاہ دے پاون دربار وچ لتا پرتی اکتر ہو کے حاضریاں بھر کے ستگرو شری گرو ہر کرشن صاحب جی مہاراج شری ہر کرشن تے آئی ہے جس ڈٹھے سب دکھ جائے. ایسے ستگران دا پاون پوتر اتحاس بڑی شردا پاونا تے ستکار نال سربن کر رہے ہو. دلی اندر چیچک دی بان ماری پھیلی ہوئی سی جس وقت ستگرو دی اتھے آئے نے. بہت سارے سکھاں نوں بھی یہ روگ لگا ہویا سی. جن بھی آ کے سری گرو ہر کرشن صاحب دے درشن کیتے درشن کر کے انہاں دے روگ نبرت ہو گئے. سکھاں دے روگ نبرت ہوئے ویکھ کے جڑے عام لوک سن اتھے رہن والے وہ بھی آن لگے. جن بھی گرو ہر کرشن صاحب دے درشن کیتے جنو تاپ سی او دا تاپ نبرت ہو گیا. جنو کوئی روگ سی او روگ کھنڈیا گیا. ستگران دی مہما سارے دلی وچ اجاگر ہو رہی ہے. ایتھوں تک کہ بادشاہ اورنگزیب دی کچہری وچ بھی سری گرو ہر کرشن صاحب دی مہما ہون لگی. بابا رام رائے جی جدو کچہری وچ آئے انہاں دے کنی جدو ستگران دی حکما پئی سن کے جری نہیں گئی. سڑ بڑ گئے بابا رام رائے جی کہ وہ کل آئے نے دلی میرے تو چھوٹے نے انہاں دی اتنی بڑیائی ہو رہی. میں تا سوچیا سی بھی شاید آن گئی نہیں پر وہ آن تو بعد نہیں آئے آئی گئے نے. ایرکھا وس ہو کے بابے رام رائے نے نہ کہن والا بول بولیا کہندا جی وہ تاں ہلے بچے نے تے جڑے بچے ہوندے نے انہاں نوں چیچک دا روگ ہوندا ہے شیتلا دا روگ ہوندا ہے. او تاں چیچک دے کھاجے ہن. ایہو جی چیچک ہووے گی بچن گئی نہیں. اورنگزیب نے آکھیا رام رائے تینوں اس طرح دے بول نہیں کہنے چاہیے آخر کار او تیرے چھوٹے پراتا ہن. او تا اپنے من چ تیرے پرتی کوئی دویش نہیں رکھدے. اتھوں تک او تا مینو بھی آ کے نہیں ملنا چاہندے. توں کیوں انہاں نال دویش کردا ہے؟ کہندا جی میرا حق انہاں نے کھویا ہے. گرتا گدی دا حق میرا سی. پتا دیاں جنیاں وستواں سمگریاں سن 2200 گھوڑے سن رتھاں سن پالکیاں سن سب کچھ تے انہاں نے قبضہ کر لیا. مینو کہندے ایک برتن تک نہیں دتا تے میں انہاں نال ایرکھا کیوں نہ کراں. ایدا بابا رام رائے جی نے بہت اپ شبد بولے نے. اورنگزیب بادشاہ بھی بیٹھا حیران ہو رہا ہے سوچدا ہے کہ اے بڑا ہون دے باوجود بھی ایدے چ وڈیاں والا کوئی گن نہیں. پر گرو ہر کرشن صاحب جی چھوٹے نے عمر کر کے پر انہاں اندر کتنا گورا پن ہے کتنی بڑی گمبھیرتا ہے انہاں اندر. اس طرح تلناتمک اپنے آپ ہی ہو رہا ہے ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਮਹਿਮਾ ਉਜਾਗਰ ਹੋ ਰਹੀ ਹੈ। ਰਾਮ ਰਾਏ ਬਾਦਸ਼ਾਹ ਦੀ ਕਚਹਿਰੀ ਚ ਉੱਠ ਕੇ ਆਪਣੇ ਆਸਣ ਤੇ ਵਾਪਸ ਗਿਆ। ਇਹ ਗੱਲ ਹੁਣ ਸਾਰੇ ਦਿੱਲੀ ਵਿਚ ਪਸਰ ਗਈ ਹੈ। ਦਿੱਲੀ ਵਿਚ ਵੀ ਸੰਗਤ ਦੋ ਹਿੱਸਿਆਂ ਵਿਚ ਵੰਡੀ ਹੋਈ ਹੈ। ਇਕ ਰਾਮ ਰਾਏ ਦੇ ਪੱਖੀ ਨੇ, ਉਧਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਸੇਵਕ ਨੇ। ਰਾਮ ਰਾਏ ਦੇ ਪੱਖੀ ਰਾਮ ਰਾਏ ਨੂੰ ਵੱਡਾ ਦੱਸਦੇ ਨੇ, ਪਰ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਵਡਿਆਈ ਦੱਸਣੀ ਨਹੀਂ ਪੈਂਦੀ, ਆਪਣੇ ਆਪ ਹੀ ਪ੍ਰਗਟ ਹੋ ਰਹੀ ਹੈ। ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆ ਆਖੀਏ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਇਰਾ ਅਗਲੀ ਪਈ ਪ੍ਰਭਾਤ ਜਾਉ ਸੋਚ ਸਮੇਤ ਸ਼ਨਾਨ।
ਇੱਕ ਦਿਨ ਬੀਤ ਗਿਆ ਕਿਹੜਾ, ਜਿਸ ਦਿਨ ਬਾਬੇ ਰਾਮ ਰਾਏ ਨੇ ਇਹ ਸ਼ਬਦ ਕਹੇ ਕਿ ਉਹ ਤਾਂ ਚੇਚਕ ਦੇ ਖਾਜੇ ਹਨ, ਸ਼ੀਤਲਾ ਦੇ ਰੋਗ ਦੇ ਖਾਜੇ ਹਨ। ਉਹ ਦਿਨ ਤਾਂ ਬੀਤ ਗਿਆ, ਰਾਤ ਬਤੀਤ ਹੋ ਗਈ, ਅਗਲਾ ਦਿਨ ਹੋਇਆ, ਪ੍ਰਭਾਤ ਵੇਲਾ ਹੋਇਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸੋਚ ਸ਼ਨਾਨ ਕੀਤਾ ਹੈ।
ਕਲ ਬੈਠੇ ਸ੍ਰੀ ਸਤਿਗੁਰੂ ਜਿਨ ਦਰਸ਼ਨ ਸੁਖ ਖਾਨ।
ਸਤਿਗੁਰੂ ਜੀ ਇਸ਼ਨਾਨ ਪਾਣੀ ਕਰਕੇ ਗੁਰਤਾ ਗੱਦੀ ਤੇ ਆਣ ਬੈਠੇ ਨੇ, ਸਿੰਘਾਸਣਾ ਤੇ ਆਣ ਬੈਠੇ ਨੇ। ਐਸੇ ਸਾਹਿਬ ਜੀ ਜਿਨ੍ਹਾਂ ਦੇ ਦਰਸ਼ਨ ਕਰਕੇ ਸੁਖਾਂ ਦੀ ਖਾਣ ਪ੍ਰਾਪਤ ਹੁੰਦੀ ਹੈ, ਜਿਨ੍ਹਾਂ ਦੇ ਦਰਸ਼ਨ ਹੀ ਸੁਖਾਂ ਦੀ ਖਾਣ ਹਨ, ਐਸੇ ਗਰੀਬ ਨਵਾਜ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੋ ਸੁਖ ਖਾਨ ਹਨ, ਆ ਕੇ ਦਰਸ਼ਨ ਦੇਣ ਲੱਗੇ ਹਨ।
ਆਦਿ ਗੁਰਬਖਸ਼ ਮਸੰਦ ਬਿਲੰਦ।
ਭਾਈ ਗੁਰਬਖਸ਼ ਜੀ, ਇਹ ਜਿਹੜੇ ਭਾਈ ਗੁਰਬਖਸ਼ ਜੀ ਦਿੱਲੀ ਦੇ ਰਹਿਣ ਵਾਲੇ ਸਨ ਤੇ ਉਥੋਂ ਦੇ ਮਸੰਦ ਸੀ ਗੁਰੂ ਘਰ ਦੇ, ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਦਰਬਾਰ ਦੇ ਸੇਵਕ ਨੇ ਭਾਈ ਗੁਰਬਖਸ਼ ਮਸੰਦ ਜੀ, ਜੋ ਦਿੱਲੀ ਦੇ ਇਲਾਕੇ ਦੀਆਂ ਸੰਗਤਾਂ ਦੀ ਕਾਰ ਉਗਰਾਂਦੇ ਸਨ, ਦਿੱਲੀ ਸ਼ਹਿਰ ਦੇ ਵਿਚ ਭਾਈ ਗੁਰਬਖਸ਼ ਜੀ ਮਸੰਦ ਸਨ।
ਹਰਪੁਰ ਕੇ ਸਿੱਖ ਸੇਵਕ ਬ੍ਰਿੰਦ।
ਭਾਈ ਗੁਰਬਖਸ਼ ਜੀ ਤੋਂ ਇਲਾਵਾ ਹੋਰ ਵੀ ਕਈ ਸਿੱਖ, ਹੋਰ ਵੀ ਕਈ ਸੇਵਕ ਜਿਹੜੇ ਨਗਰ ਦੇ ਰਹਿਣ ਵਾਲੇ ਨੇ, ਦਿੱਲੀ ਦੇ ਰਹਿਣ ਵਾਲੇ ਨੇ, ਸਤਿਗੁਰਾਂ ਦੇ ਸੇਵਕ ਨੇ, ਸਤਿਗੁਰੂ ਜੀ ਦੇ ਸਿੱਖ ਹਨ।
ਸਭ ਮਿਲ ਕਰ ਦਰਸ਼ਨ ਕੋ ਆਏ, ਕਰ ਜੋਰ ਹੈ ਪਗ ਸੀਸ ਨਿਵਾਏ।
ਸਾਰੇ ਇਕੱਠੇ ਹੋ ਕੇ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਭਾਈ ਗੁਰਬਖਸ਼ ਜੀ। ਭਾਈ ਗੁਰਬਖਸ਼ ਜੀ ਤੋਂ ਇਲਾਵਾ ਹੋਰ ਵੀ ਗੁਰੂ ਘਰ ਦੇ ਬਹੁਤ ਸਾਰੇ ਮਸੰਦ ਨੇ, ਹੋਰ ਸਿੱਖ ਨੇ, ਸੇਵਕ ਨੇ, ਸਾਰੇ ਇਕੱਠੇ ਹੋ ਕੇ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਮਹਾਰਾਜ ਜੀ ਦੇ ਚਰਨਾਂ ਚ ਆਏ ਨੇ। ਹੱਥ ਜੋੜ ਕੇ ਸਭ ਨੇ ਮਹਾਰਾਜ ਜੀ ਦੇ ਚਰਨਾਂ ਤੇ ਸੀਸ ਨਿਭਾਇਆ ਹੈ।
ਦਰਸ਼ਨ ਪਰ ਹੋਵਤ ਬਲਿਹਾਰੇ,
ਸਤਿਗੁਰੂ ਜੀ ਦੇ ਦਰਸ਼ਨਾਂ ਤੋਂ ਸਿੱਖ ਬਲਿਹਾਰ ਜਾਂਦੇ ਨੇ, ਵਾਰੇ ਵਾਰੇ ਜਾਂਦੇ ਨੇ। ਮਹਾਰਾਜ ਜੀ ਦੀ ਗੁਰੂ ਕੀ ਮੂਰਤੀ ਐਸੀ ਹੈ, ਸੁੰਦਰ ਹੈ ਕਿ ਜਿਹੜਾ ਵੀ ਦਰਸ਼ਨ ਕਰਦਾ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਤੋਂ, ਮਹਾਰਾਜ ਜੀ ਤੋਂ ਵਾਰੇ ਵਾਰੇ ਜਾਂਦੇ ਨੇ, ਬਦੋ ਬਦੀ ਰਸਨਾ ਤੋਂ ਨਿਕਲਦਾ, ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿ ਤਾਰੈ। ਸਤਿਗੁਰੂ ਸੱਚੇ ਪਾਤਸ਼ਾਹ ਤੋਂ ਵਾਰ ਨੈ ਬਲਿਹਾਰ ਨੈ, ਲੱਖ ਬਰੀਆ ਨਮੋ ਨਾਮ ਸਾਹਿਬ ਕੋ ਪ੍ਰਾਣ ਅਧਰੀਆ। ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਤੋਂ ਵਾਰੇ ਵਾਰੇ ਜਾਂਦੇ ਨੇ, ਸਿੱਖ ਬਲਿਹਾਰ ਜਾਂਦੇ ਨੇ।
ਹੋਰ ਸ਼ਰਧਾ ਸਰ ਕਰ ਨਰ ਨਾਰੀ,
ਨਰ ਤੇ ਨਾਰੀਆਂ, ਮਨੁੱਖ ਤੇ ਇਸਤਰੀਆਂ, ਸਾਰੇ ਆਪਣੇ ਹਿਰਦੇ ਵਿਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਪ੍ਰਤੀ ਸ਼ਰਧਾ ਭਾਵਨਾ ਤੇ ਆਸਥਾ ਧਾਰਨ ਕਰਦੇ ਹਨ।
ਬਾਲ ਅਰਬਲ ਮਾਧੁਰ ਮੂਰਤ,
ਬਾਲ ਉਮਰਾ ਹੈ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ, ਬਾਲ ਆਰਬਲ ਦੇ ਵਿਚ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮੂਰਤ ਬੜੀ ਸੁੰਦਰ ਹੈ, ਸੋਹਣੀ ਆਭਾ ਤੇ ਅਕਿਰਤੀ ਸਤਿਗੁਰਾਂ ਦੇ ਸਰੂਪ ਦੀ ਹੈ।
ਸਿਫਤ ਵਿਭੂਖਣ ਸੁੰਦਰ ਮੂਰਤ,
ਬੜੀ ਸੋਹਣੀ ਸੂਰਤ ਹੈ ਸਤਿਗੁਰਾਂ ਦੀ, ਸਰੀਰ ਤੇ ਬੜੇ ਸੁੰਦਰ ਗਹਿਣੇ, ਅਨੇਕ ਪ੍ਰਕਾਰ ਦੇ ਪਾਏ ਹੋਏ ਗਹਿਣੇ ਸਤਿਗੁਰਾਂ ਦੇ ਸਰੀਰ ਤੇ ਸੁਭਾਏ ਮਾਨ ਨੇ, ਗਲ ਵਿਚ ਮੋਤੀਆਂ ਦੀ ਮਾਲਾ ਹੈ, ਹੱਥਾਂ ਦੇ ਵਿਚ ਸੋਨੇ ਦੇ ਹਾਟਕ ਦੇ ਬਣੇ ਹੋਏ ਕੜੇ ਹਨ,
ਚੱਪਲ ਬਿਲੋਚਨ ਬੋਲਤ ਬਾਤੇ,
ਨੇਤਰ ਬੜੇ ਸੁੰਦਰ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ, ਚੱਪਲ ਬਿਲੋਚਨ, ਚੱਪਲ ਕਹਿੰਦੇ ਨੇ ਚੰਚਲ ਨੂੰ, ਚੰਚਲ ਨੇਤਰ ਨੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਬੜੇ ਸੁੰਦਰ ਤੇ ਸੋਹਣੇ ਸੋਹਣੇ ਬਚਨ ਆਪਣੇ ਪਵਿੱਤਰ ਮੁਖਾਰ ਬਿੰਦ ਚੋ ਗਰੀਬ ਨਵਾਜ ਸਾਹਿਬ ਜੀ ਕਰਦੇ ਨੇ, ਜਿਨ੍ਹਾਂ ਬਚਨਾਂ ਨੂੰ ਸੁਣ ਸੁਣ ਕੇ ਗੁਰੂ ਕੇ ਸਿੱਖ ਆਨੰਦਤ ਤੇ ਬਲਿਹਾਰ ਹੁੰਦੇ ਹਨ, ਬਲਿਹਾਰ ਜਾਂਦੇ ਹਨ।
ਦੰਤ ਪੰਕਤੀ ਹੀਰਨ ਕ੍ਰਾਂਤੀ
ਜਦੋਂ ਬੋਲਦੇ ਨੇ ਤੇ ਸਤਿਗੁਰਾਂ ਦੇ ਮੁਖਾਰ ਬਿੰਦ ਵਿਚ ਜਿਹੜੇ ਦੰਦਾਂ ਦੀ ਪੰਗਤ ਹੈ, ਜਿਹੜੇ ਸਤਿਗੁਰਾਂ ਦੇ ਮੁਖ ਦੇ ਵਿਚ ਦੰਦ ਨੇ, ਉਹ ਏਦਾਂ ਜਾਪਦੇ ਨੇ ਜਿਵੇਂ ਹੀਰਿਆਂ ਦੀ ਲੜੀ ਹੋਵੇ, ਹੀਰਿਆਂ ਦੀ ਪੰਗਤ ਹੋਵੇ, ਹੀਰਿਆਂ ਦੀ ਲੜੀ ਸਮਾਨ, ਪੰਗਤ ਸਮਾਨ, ਸਤਿਗੁਰਾਂ ਦੇ ਮੁਖਾਰ ਬਿੰਦ ਵਿਚ ਦੰਦ ਸੋਭਦੇ ਹਨ।
ਜਿਸ ਦਿਸ਼ ਦੇਖਤ ਗ੍ਰਿਗ ਨੇ ਚਲਾਏ,
ਇਧਰ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੇਖਦੇ ਨੇ, ਆਪਣੀ ਦ੍ਰਿਸ਼ਟੀ ਚਲਾ ਕੇ ਆਪਣੀ ਨਿਗਾਹ ਨਾਲ ਨਦਰੇ ਕਰਮ ਨਾਲ ਜਿਸ ਪਾਸੇ ਵੀ ਵੇਖਦੇ ਨੇ।
ਰਾਜ ਹਰ ਜਨ ਅੰਮ੍ਰਿਤ ਬਰਖਾਏ,
ਕਿਉਂਕਿ ਰੋਗੀ ਵੀ ਆਉਂਦੇ ਸੀ ਗੁਰੂ ਦਰਬਾਰ ਵਿਚ, ਜਿੱਧਰ ਵੇਖਦੇ ਨੇ ਜਿਸ ਵੱਲ ਵੀ ਵੇਖਦੇ ਨੇ ਉਹਦਾ ਰੋਗ ਹਰ ਲੈਂਦੇ ਹਨ। ਰੋਗੀ ਕਾ ਪ੍ਰਭ ਖੰਡੋ ਰੋਗ, ਮਹਾਰਾਜ ਸੱਚੇ ਪਾਤਸ਼ਾਹ ਜੀ ਰੋਗੀਆਂ ਦੇ ਰੋਗ ਖੰਡ ਦਿੰਦੇ ਨੇ, ਨਿਵਿਰਤ ਕਰ ਦਿੰਦੇ ਨੇ। ਆਪਣੀ ਦ੍ਰਿਸ਼ਟੀ ਨਾਲ ਵੇਖ ਕੇ ਮਨ ਨੂੰ ਸਤਿਗੁਰੂ ਜੀ ਅੰਮ੍ਰਿਤ ਦੀ ਵਰਖਾ ਕਰਦੇ ਹਨ। ਸਾਹਿਬ ਦੀ ਦ੍ਰਿਸ਼ਟੀ ਵਿਚੋਂ ਮਾਨੋ ਅਮੈ ਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਕਲ ਮਾਲ, ਅੰਮ੍ਰਿਤਮਈ ਦ੍ਰਿਸ਼ਟੀ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਵੇਖਦੇ ਨੇ, ਅੰਮ੍ਰਿਤ ਦੀ ਵਰਖਾ ਕਰਦੇ ਹਨ।
ਧੰਨ ਗੁਰੂ ਗੁਰ ਧੰਨ ਉਚਾਰੇ,
ਹਰ ਇਕ ਦੀ ਜ਼ੁਬਾਨ ਤੋਂ ਇਕੋ ਸ਼ਬਦ ਨਿਕਲਦਾ, ਧੰਨ ਗੁਰੂ ਧੰਨ ਗੁਰੂ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ, ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਤੁਸੀਂ ਧੰਨ ਹੋ, ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਤੁਸੀਂ ਧੰਨ ਹੋ। ਏਦਾਂ ਸਾਰੇ ਸਿੱਖਾਂ ਦੀ ਰਸਨਾ ਤੋਂ ਇਹੀ ਧੰਨ ਧੰਨ ਸ਼ਬਦ ਨਿਕਲਦਾ ਹੈ।
ਸੁਖਦ ਸੁਸ਼ੀਲ ਸਿੱਖ ਹਿਤਕਾਰੀ,
ਤੁਸੀਂ ਸੁਖਦ ਹੋ, ਸੁਖ ਦੇਣ ਵਾਲੇ ਹੋ, ਸੁਸ਼ੀਲ ਹੋ, ਔਰ ਆਪਣੇ ਸਿੱਖਾਂ ਦੇ ਹਿਤਕਾਰੀ ਹੋ, ਆਪਣੇ ਸਿੱਖਾਂ ਨਾਲ ਹਿੱਤ ਕਰਨ ਵਾਲੇ ਹੋ।
ਜਿਸ ਜਿਨ ਮੈਂ ਗੁਰਬਖਸ਼ ਮਸੰਦ, ਬੋਲਿਓ ਬਾਗ ਹੱਥ ਜੁਗ ਬੰਦ।
ਸਤਿਗੁਰੂ ਜੀ ਦਰਬਾਰ ਚ ਬੈਠੇ ਸਨ, ਸਿੱਖ ਦਰਸ਼ਨ ਕਰ ਰਹੇ ਨੇ, ਤੋ ਇਤਨੇ ਨੂੰ ਭਾਈ ਗੁਰਬਖਸ਼ ਮਸੰਦ, ਜੋ ਗੁਰੂ ਘਰ ਦਾ ਮਸੰਦ ਹੈ ਸਤਿਗੁਰਾਂ ਦੇ ਘਰ ਦਾ, ਭਾਈ ਗੁਰਬਖਸ਼ ਨੇ ਦੋਵੇਂ ਹੱਥ ਜੋੜੇ, ਦੋਵੇਂ ਹੱਥ ਜੋੜ ਕੇ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਭਾਈ ਸਾਹਿਬ ਭਾਈ ਗੁਰਬਖਸ਼ ਜੀ ਬੇਨਤੀ ਕਰਦਿਆਂ ਕਹਿਣ ਲੱਗੇ,
ਪੁਰ ਮੈਂ ਬਿਰਤ ਬਿਲੰਦ ਬਿਰਤਾਂਤ।
ਭਾਈ ਗੁਰਬਖਸ਼ ਜੀ ਬੋਲੇ, ਕਹਿਣ ਲੱਗੇ, ਸਤਿਗੁਰੂ ਜੀ ਸਾਰੇ ਦਿੱਲੀ ਨਗਰ ਵਿਚ ਕੱਲ ਦਾ ਇਕ ਬਿਰਤਾਂਤ ਪ੍ਰਗਟ ਹੋ ਰਿਹਾ, ਸਾਰੇ ਦਿੱਲੀ ਸ਼ਹਿਰ ਦੇ ਵਿਚ ਕੱਲ ਦੀ ਇਕ ਗੱਲ ਹੋ ਰਹੀ ਹੈ, ਕੱਲ ਦੀ ਉਹ ਗੱਲ ਦੀ ਚਰਚਾ ਹੋ ਰਹੀ ਹੈ।
ਮਿਲ ਮਿਲ ਕਰਤ ਪਰਸ ਪਰ ਬਾਤ,
ਸਾਰੇ ਲੋਕ ਆਪਸ ਵਿਚ ਮਿਲ ਮਿਲ ਕੇ ਗੱਲਾਂ ਕਰ ਰਹੇ ਨੇ, ਹਰ ਇਕ ਦੀ ਜ਼ੁਬਾਨ ਤੇ ਇਹੀ ਗੱਲ ਹੈ, ਕੱਲ ਦੀ ਹੋ ਰਹੀ ਹੈ।
ਨੋ ਰੰਗ ਸ਼ਾ ਸਭਾ ਮੈਂ ਕਾਲੇ, ਜ਼ਿਕਰ ਆਪ ਕੋ ਭਇਓ ਬਿਸਾਲੇ।
ਮਹਾਰਾਜ ਜੀ ਸਾਰੇ ਪਾਸੇ ਗੱਲ ਹੋ ਰਹੀ ਹੈ, ਚਰਚਾ ਹੋ ਰਹੀ ਹੈ ਕਿ ਕੱਲ ਬਾਦਸ਼ਾਹ ਔਰੰਗਜ਼ੇਬ ਦੀ ਕਚਹਿਰੀ ਵਿਚ ਤੁਹਾਡਾ ਜ਼ਿਕਰ ਚੱਲਿਆ। ਮਹਾਰਾਜ ਇਹ ਗੱਲ ਸਾਰੇ ਪਾਸੇ ਪ੍ਰਗਟ ਹੋਈ ਹੈ, ਘਰ ਘਰ ਦੇ ਵਿਚ ਸਾਰੇ ਦਿੱਲੀ ਸ਼ਹਿਰ ਦੇ ਵਿਚ ਇਹ ਗੱਲਾਂ ਹੋ ਰਹੀਆਂ ਨੇ, ਸਾਰੇ ਲੋਕ ਆਪਸ ਵਿਚ ਮਿਲ ਕੇ ਗੱਲਾਂ ਕਰ ਰਹੇ ਨੇ ਕਿ ਹੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ, ਕੱਲ ਬਾਦਸ਼ਾਹ ਔਰੰਗਜ਼ੇਬ ਦੀ ਕਚਹਿਰੀ ਵਿਚ ਤੁਹਾਡਾ ਜ਼ਿਕਰ ਚੱਲਿਆ ਹੈ।
ਬਡੋ ਭਰਾਤ ਤੁਮਰੋ ਤੈ ਗਏਓ, ਦਿਨ ਕੀ ਕਹਿਣ ਸੁਣਨ ਬੋਕੀਓ।
ਕੱਲ ਬਾਦਸ਼ਾਹ ਦੀ ਕਚਹਿਰੀ ਵਿਚ ਤੁਹਾਡਾ ਵੱਡਾ ਭਰਾ ਬਾਬਾ ਰਾਮ ਰਾਏ ਵੀ ਗਿਆ ਹੋਇਆ ਸੀ, ਤੇ ਬਾਬਾ ਰਾਮ ਰਾਏ ਨੇ ਉਥੇ ਬਹੁਤ ਕੁਝ ਕਿਹਾ ਸੁਣਿਆ, ਬੜੀਆਂ ਗੱਲਾਂ ਬਾਬੇ ਰਾਮ ਰਾਏ ਨੇ ਬਾਦਸ਼ਾਹ ਦੀ ਕਚਹਿਰੀ ਚ ਕੀਤੀਆਂ ਨੇ, ਉਹ ਵੀ ਜ਼ਿਕਰ ਹੋ ਰਿਹਾ, ਜੋ ਕੁਝ ਰਾਮ ਰਾਏ ਨੇ ਕਿਹਾ, ਔਰੰਗਜ਼ੇਬ ਨੇ ਜੋ ਕਿਹਾ ਉਹ ਵੀ ਜ਼ਿਕਰ ਹੋ ਰਿਹਾ। ਬਾਬਾ ਰਾਮ ਰਾਏ ਜੀ ਨੇ ਕੱਲ ਬਾਦਸ਼ਾਹ ਦੀ ਕਚਹਿਰੀ ਵਿਚ ਬਹੁਤ ਕੁਝ ਕਿਹਾ ਸੁਣਿਆ ਹੈ।
ਉਥੋਂ ਬੀਚ ਤੈ ਜੈਪੁਰ ਨਾਥ,
ਮਹਾਰਾਜ ਜੀ ਹੁਣ ਆਪਾਂ ਨੂੰ ਤਾਂ ਪੂਰੀ ਗੱਲ ਦਾ ਪਤਾ ਨੀ, ਕਿਉਂਕਿ ਆਪਾਂ ਬਾਦਸ਼ਾਹ ਦੀ ਕਚਹਿਰੀ ਵਿਚ ਹਾਜ਼ਰ ਨਹੀਂ ਸੀ, ਪਰ ਹਾਂ ਬਾਦਸ਼ਾਹ ਦੀ ਕਚਹਿਰੀ ਵਿਚ ਜੈਪੁਰ ਦਾ ਰਾਜਾ ਰਾਜਾ ਜੈ ਸਿੰਘ ਜ਼ਰੂਰ ਬੈਠਾ ਸੀ। ਤੁਹਾਡਾ ਸ਼ਰਧਾਲੂ ਹੈ ਜਿਹਦੀ ਬੇਨਤੀ ਪ੍ਰਵਾਨ ਕਰਕੇ ਤੁਸੀਂ ਦਿੱਲੀ ਆਏ ਹੋ, ਰਾਜਾ ਜੈ ਸਿੰਘ ਜੈਪੁਰ ਰਿਆਸਤ ਦਾ ਰਾਜਾ, ਉਹ ਬਾਦਸ਼ਾਹ ਦੀ ਕਚਹਿਰੀ ਵਿਚ ਕੱਲ ਜਰੂਰ ਬੈਠਾ ਸੀ ਜਦੋਂ ਰਾਮ ਰਾਏ ਨੇ ਗੱਲਾਂ ਕੀਤੀਆਂ ਨੇ।
ਸੁਣੀ
ਇਸ ਵੇਲੇ ਆਪ ਜੀ ਦਾ ਜ਼ਿਕਰ ਬਾਦਸ਼ਾਹ ਦੀ ਕਚਹਿਰੀ ਚ ਚੱਲਿਆ, ਰਾਜਾ ਜੈ ਸਿੰਘ ਉਸ ਵੇਲੇ ਕਚਹਿਰੀ ਚ ਹਾਜ਼ਰ ਸੀ।
ਸੁਣੀ ਹੋਏਗੀ ਸਗਲੀ ਬਾਤ।
ਮਹਾਰਾਜ ਜੀ ਸਾਨੂੰ ਇਸ ਗੱਲ ਦਾ ਪਤਾ ਕਿ ਰਾਜੇ ਜੈ ਸਿੰਘ ਨੇ ਸਾਰੀਆਂ ਗੱਲਾਂ ਸੁਣੀਆਂ ਹੋਣਗੀਆਂ। ਰਾਜੇ ਜੈ ਸਿੰਘ ਨੂੰ ਸਾਰੀਆਂ ਗੱਲਾਂ ਬਾਰੇ ਚੰਗੀ ਤਰ੍ਹਾਂ ਮਾਲੂਮ ਹੋਵੇਗਾ, ਪਤਾ ਹੋਵੇਗਾ।
ਜਥਾ ਜੋਗ ਸੋ ਕਹਿ ਸੁਣਾਏ, ਸੁਣੀ ਸੁਣਾਈ ਕਈ ਐਕਾਏ।
ਹੁਣ ਅਸੀਂ ਤਾਂ ਸੁਣੀ ਸੁਣਾਈ ਦੱਸਣੀ ਹੈ, ਜਿਵੇਂ ਲੋਕਾਂ ਕੋਲੋਂ ਸੁਣੀ ਹੈ ਉਦਾਂ ਤੁਹਾਨੂੰ ਸੁਣਾਵਾਂਗੇ। ਤੇ ਏਦਾਂ ਮਹਾਰਾਜ ਜੀ ਗੱਲ ਬਦਲ ਜਾਂਦੀ ਹੈ, ਕਿਸੇ ਕੋਲੋਂ ਸੁਣ ਕੇ ਫੇਰ ਅੱਗੇ ਸੁਣਾਵਾਂਗੇ, ਗੱਲ ਬਦਲ ਜਾਂਦੀ ਹੈ। ਪਰ ਜੈਪੁਰ ਰਿਆਸਤ ਦਾ ਰਾਜਾ ਜੈ ਸਿੰਘ ਬਾਦਸ਼ਾਹ ਦੀ ਕਚਹਿਰੀ ਚ ਉਦੋਂ ਹਾਜ਼ਰ ਸੀ ਜਦੋਂ ਤੁਹਾਡਾ ਜ਼ਿਕਰ ਚੱਲਿਆ, ਤੇ ਬਾਬੇ ਰਾਮ ਰਾਏ ਨੇ ਜੋ ਗੱਲਾਂ ਕੀਤੀਆਂ ਨੇ, ਕਿਉਂ ਨਾ ਆਪਾਂ ਰਾਜੇ ਜੈ ਸਿੰਘ ਕੋਲੋਂ ਹੀ ਪੁੱਛੀਏ ਵੀ ਕੱਲ ਕੀ ਗੱਲ ਹੋਈ, ਰਾਜੇ ਜੈ ਸਿੰਘ ਦੇ ਕੋਲੋਂ ਹੀ ਪੂਰੀ ਗੱਲ ਦੀ ਦਰੁਸਤੀ ਕਰ ਲਈਏ।
ਵਾਰਤਾਲਾਪ ਕਰਨ ਤੇ ਬੋਲੇ ਸਤਿਗੁਰ ਧੀਰ ਜਵੰਤੇ।
ਵਾਰਤਾਲਾਪ ਹੋ ਰਹੀ ਸੀ, ਗੱਲਾਂ ਬਾਤਾਂ ਹੋ ਰਹੀਆਂ ਸਨ, ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਬੋਲੇ, ਜੋ ਬੜੇ ਮਹਾਨ ਧੀਰ ਜੀ ਨੇ। ਜਾਣੀ ਜਾਣ ਸਾਹਿਬ ਇਹ ਵੀ ਜਾਣਦੇ ਨੇ ਕਿ ਬਾਦਸ਼ਾਹ ਦੀ ਕਚਹਿਰੀ ਚ ਕੀ ਗੱਲ ਹੋਈ ਹੈ, ਪਰ ਮਹਾਰਾਜ ਸੱਚੇ ਪਾਤਸ਼ਾਹ ਫਿਰ ਵੀ ਮਹਾਨ ਧੀਰਜ ਨੂੰ ਧਾਰਨ ਕਰਨ ਵਾਲੇ ਧੀਰਜਵੰਤ ਹਨ।
ਜਿਮ ਪਾਰਾ ਪਰਮੇਸ਼ਵਰ ਕੇਰਾ ਹੋਏ ਅਵਸ਼ ਫਿਰੇ ਨੈ ਫੇਰਾ।
ਮਹਾਰਾਜ ਜੀ ਬੋਲੇ, ਕਹਿਣ ਲੱਗੇ ਭਾਈ ਗੁਰਬਖਸ਼ ਜੀ, ਜੋ ਪਰਮੇਸ਼ਰ ਦਾ ਭਾਣਾ ਹੈ ਨਾ, ਉਹ ਅਵਸ਼ ਹੋ ਕੇ ਰਹਿਣਾ ਜੋ ਉਹਦਾ ਭਾਣਾ ਹੈ। ਪਰਮੇਸ਼ਰ ਦੇ ਭਾਣੇ ਨੂੰ ਕੋਈ ਨਹੀਂ ਮੇਟ ਸਕਦਾ, ਪਰਮੇਸ਼ਰ ਦਾ ਜੋ ਭਾਣਾ ਹੈ ਉਹ ਤਾਂ ਅਵਸ਼ ਹੋ ਕੇ ਰਹਿਣਾ, ਉਹ ਕਿਸੇ ਦੇ ਫੇਰਿਆਂ ਨਹੀਂ ਫਿਰਦਾ।
ਕਿਸ ਕੀ ਸਿਆਣਪ ਚੱਲੇ ਨਾਏ।
ਪਰਮੇਸ਼ਰ ਦੇ ਭਾਣੇ ਅੱਗੇ ਕਿਸੇ ਦੀ ਸਿਆਣਪ ਵੀ ਨਹੀਂ ਚੱਲਦੀ, ਭਾਵੇਂ ਕੋਈ ਬੜਾ ਸਿਆਣਾ ਹੋਵੇ, ਪਰ ਜੋ ਪਰਮਾਤਮਾ ਨੂੰ ਭਾਉਂਦਾ ਉਹਦੇ ਹੁਕਮ ਅੱਗੇ, ਉਹਦੇ ਭਾਣੇ ਅੱਗੇ ਕਿਸੇ ਦੀ ਕੋਈ ਸਿਆਣਪ ਨਹੀਂ ਚੱਲਦੀ।
ਪਚੈ ਸਿਆਣੇ ਬੁੱਧ ਬਲ ਮਾਏ।
ਬੜੇ ਬੜੇ ਸਿਆਣੇ ਤੇ ਬੁੱਧੀਮਾਨ ਲੋਕ ਵੀ ਹਾਰ ਜਾਂਦੇ ਨੇ ਜਦੋਂ ਪਰਮਾਤਮਾ ਦਾ ਹੁਕਮ ਵਰਤਦਾ, ਉਹਦਾ ਭਾਣਾ ਵਰਤਦਾ ਨਾ, ਉਹਦੇ ਭਾਣੇ ਅੱਗੇ ਬੜੇ ਬੜੇ ਸਿਆਣਿਆਂ ਦੀ ਸਿਆਣਪ ਹਾਰ ਜਾਂਦੀ ਹੈ, ਉਹਦੇ ਭਾਣੇ ਅੱਗੇ ਬੜੇ ਬੜੇ ਬੁੱਧੀਮਾਨ ਲੋਕਾਂ ਦੀ ਬੁੱਧੀ ਵੀ ਹਾਰ ਜਾਂਦੀ ਹੈ।
ਅੰਗੀਕਾਰ ਸਭਨ ਕੋ ਹੋਏ।
ਪਰਮਾਤਮਾ ਦਾ ਭਾਣਾ ਸਾਰਿਆਂ ਨੂੰ ਅੰਗੀਕਾਰ ਕਰਨਾ ਪੈਂਦਾ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਬਚਨ ਕਹਿ ਰਹੇ ਨੇ, ਕਹਿੰਦੇ ਵੀ ਪਰਮੇਸ਼ਰ ਦਾ ਜੋ ਭਾਣਾ ਹੈ ਉਹ ਹਰ ਇੱਕ ਨੂੰ, ਬੱਚੇ ਤੋਂ ਲੈ ਕੇ ਬਜੁਰਗ ਤੱਕ, ਜਿੰਨੇ ਜੀਵ ਨੇ, ਜਿੰਨੇ ਸੰਸਾਰ ਦੀ ਪ੍ਰਕਿਰਿਆ ਨਜ਼ਰ ਆ ਰਹੀ ਹੈ ਆਪ ਜੀ ਨੂੰ, ਇਹ ਸਾਰੀ ਪ੍ਰਕਿਰਤੀ ਪਰਮਾਤਮਾ ਦੇ ਭਾਣੇ ਤੇ ਚੱਲ ਰਹੀ ਹੈ, ਔਰ ਇਹਨਾਂ ਸਾਰਿਆਂ ਨੂੰ ਪਰਮੇਸ਼ਰ ਦਾ ਭਾਣਾ ਅੰਗੀਕਾਰ ਕਰਨਾ ਪੈਂਦਾ ਹੈ।
ਜਿਮ ਰਜ਼ਾ ਈਸ਼ਵਰ ਕੀ ਹੋਵੇ।
ਈਸ਼ਵਰ ਦੀ ਜਿਵੇਂ ਰਜ਼ਾ ਹੈ, ਅਕਾਲ ਪੁਰਖ ਦੀ, ਪਰਮੇਸ਼ਰ ਦੀ ਜਿਵੇਂ ਰਜ਼ਾ ਹੈ,
ਸਹਿਜ ਸੁਭਾਏ ਹੋਏ ਸੋ ਹੋਏ।
ਪਰਮੇਸ਼ਰ ਦੀ, ਈਸ਼ਵਰ ਦੀ ਰਜ਼ਾ ਨਾਲ ਸਭ ਕੁਝ ਹੋਣਾ, ਸਹਿਜ ਸੁਭਾਏ ਉਹੀ ਕੁਝ ਹੋਇਆ ਤੇ ਅੱਗੇ ਵੀ ਉਹੀ ਕੁਝ ਹੋਣਾ, ਜੋਸ਼ ਈਸ਼ਵਰ ਅਕਾਲ ਪੁਰਖ ਪਰਮੇਸ਼ਰ ਦੀ ਰਜਾ ਹੈ।
ਹਰ ਖੈ ਹੀਰ ਭਗਤ ਜਨ ਜੋਏ।
ਪਰ ਹਾਂ, ਜਿਹੜੇ ਉਹਦੇ ਭਗਤ ਨੇ ਨਾ, ਉਹ ਪਰਮਾਤਮਾ ਦੀ ਰਜਾ ਨੂੰ ਵੇਖ ਕੇ ਖੁਸ਼ ਹੁੰਦੇ ਨੇ। ਉਹ ਕਹਿੰਦੇ ਹੁਕਮ ਵਿਚ ਸਾਰਾ ਵਰਤਾਰਾ ਵਰਤ ਰਿਹਾ, ਉਹ ਕਹਿੰਦੇ ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਜੋ ਕੁਝ ਵੀ ਹੋ ਰਿਹਾ ਪਰਮੇਸ਼ਰ ਦੇ ਹੁਕਮ ਚ ਹੋ ਰਿਹਾ। ਸਿੱਖੀ ਵੀ ਇਹੀ ਕਹਿੰਦੀ ਹੈ, ਸਿੱਖੀ ਦੀ ਪਰਿਭਾਸ਼ਾ ਵੀ ਇਹ ਹੈ, ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿਚ ਆਵੇ, ਆਪਣ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਪਰਮਾਤਮਾ ਦੀ ਰਜਾ ਵਿਚ ਚੱਲਣਾ, ਉਹਦੇ ਹੁਕਮ ਵਿਚ ਚੱਲਣਾ, ਭਾਣੇ ਵਿਚ ਚੱਲਣਾ, ਇਹੀ ਭਾਈ ਅਕਾਲ ਪੁਰਖ ਪਰਮੇਸ਼ਰ ਦੀ ਰਜਾ ਹੈ।
ਬੇਮੁਖ ਦੋਸ਼ੀ ਰੂਪੈ ਹਰ ਮੈਂ।
ਜਿਹੜੇ ਭਗਤ ਨੇ ਉਹ ਰਜਾ ਵਿਚ ਚੱਲਦੇ ਨੇ, ਪਰ ਜਿਹੜੇ ਬੇਮੁਖ ਨੇ ਉਹ ਪਰਮਾਤਮਾ ਵਿਚ ਹੀ ਦੋਸ਼ ਆਰੋਪੀ ਜਾਂਦੇ ਨੇ। ਉਹ ਅਕਾਲ ਪੁਰਖ ਵਿਚ ਹੀ ਦੋਸ਼ ਆਰੋਪੀ ਜਾਂਦੇ, ਕਹਿੰਦੇ ਰੱਬ ਨੇ ਸਹੀ ਨਹੀਂ ਕੀਤਾ, ਪਰਮੇਸ਼ਰ ਨੇ ਆਹ ਕੰਮ ਚੰਗਾ ਨਹੀਂ ਕੀਤਾ। ਏਦਾਂ ਉਹ ਗੱਲਾਂ ਕਰਦੇ ਹੋਏ ਪਰਮੇਸ਼ਰ ਵਿਚ ਹੀ ਦੋਸ਼ ਆਰੋਪੀ ਜਾਂਦੇ ਨੇ ਜਿਹੜੇ ਬੇਮੁਖ ਲੋਕ ਨੇ।
ਲਖੈ ਆਪ ਕੋ ਅਛੋਰ ਮੈਂ,
ਆਪਣੇ ਆਪ ਨੂੰ ਸਿਆਣਾ ਸਮਝਦੇ, ਕਹਿੰਦੇ ਸਾਡੇ ਵਰਗਾ ਕੋਈ ਹੈ ਹੀ ਨਹੀਂ। ਉਹ ਆਪਣੇ ਆਪ ਨੂੰ ਬੜਾ ਸਿਆਣਾ ਸਮਝਦੇ ਨੇ, ਸਿਆਣਾ ਜਾਣਦੇ ਨੇ।
ਜੋ ਪਰ ਲੋਕ ਸੁਧਾਰੋ ਚਾਹਤ ਪਾਣੇ ਮਾਨ ਪਰਬਲ ਮਹਤ।
ਮਹਾਰਾਜ ਜੀ ਕਹਿੰਦੇ ਜਿਹੜੇ ਲੋਕ ਆਪਣਾ ਪਰਲੋਕ ਸੁਧਾਰਨਾ ਚਾਹੁੰਦੇ ਨੇ ਉਹ ਪਰਮਾਤਮਾ ਦੇ ਭਾਣੇ ਨੂੰ ਸਤ ਕਰਕੇ ਮੰਨਦੇ ਹਨ, ਪਰਮੇਸ਼ਰ ਦੇ ਭਾਣੇ ਨੂੰ ਪ੍ਰਸੰਨ ਹੋ ਕੇ ਮੰਨਦੇ ਨੇ ਔਰ ਪ੍ਰਸੰਨ ਚਿੱਤ ਹੋ ਕੇ ਪਰਮਾਤਮਾ ਦੇ ਭਾਣੇ ਚ ਚੱਲਦੇ ਨੇ ਜਿਹੜੇ ਆਪਣਾ ਪਰਲੋਕ ਸਵਾਰਨਾ ਚਾਹੁੰਦੇ ਹਨ।
ਸਤਨਾਮ ਕੋ ਸਿਮਰੈ ਸਦਾ,
ਸਦਾ ਸੱਚੇ ਨਾਮ ਦਾ ਸਿਮਰਨ ਕਰਦੇ ਨੇ, ਸੱਚੇ ਨਾਮ ਦਾ ਜਾਪ ਜਪਦੇ ਹਨ।
ਧਨ ਹੰਤਾ ਕੋ ਤਿਆਗੈ ਸਦਾ,
ਉਹ ਆਪਣੇ ਅੰਦਰੋਂ ਤਨ ਹੰਗਤਾ ਦਾ ਤਿਆਗ ਕਰ ਦਿੰਦੇ ਨੇ। ਸੱਚੇ ਨਾਮ ਦਾ ਸਿਮਰਨ ਕਰਦਿਆਂ ਉਹ ਆਪਣੇ ਸਰੀਰ ਦੀ ਹੰਗਤਾ ਨੂੰ ਤਨ ਹੰਗਤਾ ਨੂੰ ਤਿਆਗ ਦਿੰਦੇ ਨੇ।
ਕੇਤਕ ਦਿਨ ਇਸ ਲੋਕ ਮਜਾਰ,
ਮਹਾਰਾਜ ਜੀ ਕਹਿੰਦੇ ਕੁਝ ਦਿਨ ਇਸ ਦੁਨੀਆਂ ਚ ਰਹਿਣਾ ਹੈ, ਕੁਝ ਦਿਨਾਂ ਦਾ ਇਸ ਦੁਨੀਆਂ ਦੇ ਵਿਚ ਨਿਵਾਸ ਹੈ।
ਪਹੁੰਚਤ ਹਰ ਪ੍ਰਭੂ ਕੇ ਦੁਆਰ,
ਪਰਮਾਤਮਾ ਦਾ ਨਾਮ ਜਪਦੇ ਆਪਣੇ ਦਿਨ ਬਤੀਤ ਕਰਦੇ ਨੇ ਔਰ ਕੁਝ ਦਿਨ ਇਸ ਦੁਨੀਆਂ ਚ ਰਹਿਣ ਤੋਂ ਬਾਅਦ ਪਰਮਾਤਮਾ ਦੇ ਦੁਆਰ ਤੇ ਪਹੁੰਚ ਜਾਂਦੇ ਨੇ, ਪਰਮੇਸ਼ਰ ਦੇ ਦੁਆਰ ਤੇ ਪਹੁੰਚ ਜਾਂਦੇ ਹਨ।
ਪਰਮੇਸ਼ਰ ਕੋ ਸਦਾ ਸੰਭਾਲਤ,
ਸਦਾ ਪਰਮਾਰਥ ਦੀ ਸੰਭਾਲ ਕਰਦੇ ਨੇ, ਪਾਰ ਬ੍ਰਹਮ ਪਰਮੇਸ਼ਰ ਦੀ ਸੰਭਾਲ ਕਰਦੇ ਹਨ।
ਇਸ ਜਗ ਲਾਗ ਜਨਮ ਜੈ ਹਾਰਤ,
ਇਸ ਜਗਤ ਵਿਚ ਲੱਗ ਕੇ ਆਪਣਾ ਜਨਮ ਨਹੀਂ ਹਾਰਦੇ, ਇਸ ਦੁਨੀਆਂ ਨਾਲ ਲੱਗ ਕੇ ਦੁਨੀਆਂ ਨਾਲ ਜੁੜ ਕੇ ਉਹ ਮਨੁੱਖ ਆਪਣੇ ਜਨਮ ਦੀ ਬਾਜੀ ਨੂੰ ਨਹੀਂ ਹਾਰਦੇ, ਸਗੋਂ ਆਪਣਾ ਜਨਮ ਜਿੱਤ ਲੈਂਦੇ ਹਨ।
ਸਤਿਗੁਰ ਅੰਗ ਸੰਗ ਸਿਸ ਰਹੈ,
ਇਹੋ ਜਿਹੇ ਜਿਹੜੇ ਗੁਰਮੁਖ ਨੇ ਸਤਿਗੁਰੂ ਸਦਾ ਉਹਨਾਂ ਦੇ ਅੰਗ ਸੰਗ ਰਹਿੰਦਾ, ਗੁਰੂ ਸਦਾ ਉਹਨਾਂ ਦੇ ਅੰਗ ਸੰਗ ਹੋ ਕੇ ਰਹਿੰਦਾ ਹੈ।
ਇਮਸੂ ਭਾਵ ਸਾਗਰ ਤਤਵ ਸਰੈ,
ਉਹ ਇਸ ਤਰੀਕੇ ਨਾਲ ਇਸ ਭਾਵ ਸਾਗਰ ਤੋਂ ਸੰਸਾਰ ਸਮੁੰਦਰ ਤੋਂ ਤਰ ਜਾਂਦੇ ਹਨ।
ਚਤਰ ਕਟੀ ਵੀ ਤੀਸ ਭਾਂਤ, ਗੁਰ ਉਪਦੇਸ਼ਨ ਕੀ ਕਹਿ ਬਾਤ।
ਚਾਰ ਕ ਘੜੀਆਂ ਬੀਤ ਗਈਆਂ ਬੈਠਿਆਂ, ਗੁਰੂ ਹਰਿਕ੍ਰਿਸ਼ਨ ਸਾਹਿਬ ਸਾਰੇ ਸਿੱਖਾਂ ਨੂੰ ਉਪਦੇਸ਼ ਦੇ ਰਹੇ ਨੇ। ਉਪਦੇਸ਼ ਦਿੰਦਿਆਂ ਦਿੰਦਿਆਂ ਚਾਰ ਕ ਘੜੀਆਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੂੰ ਬਤੀਤ ਹੋਈਆਂ।
ਇਸਨੇ ਮੈਂ ਜੈ ਸਿੰਘ ਸਵਾਏ,
ਸਤਿਗੁਰੂ ਜੀ ਬੈਠੇ ਸਨ ਕਿ ਇਨੇ ਨੂੰ ਰਾਜਾ ਜੈ ਸਿੰਘ ਸਵਾਈ, ਉਹ ਵੀ ਸਤਿਗੁਰੂ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਆ ਪਹੁੰਚਿਆ।
ਆਏ ਨਿਕਟ ਨਿਜ ਗ੍ਰੀਵ ਨਿਵਾਏ,
ਜੈ ਸਿੰਘ ਨੇ ਸਤਿਗੁਰਾਂ ਦੇ ਕੋਲ ਆ ਕੇ ਮਹਾਰਾਜ ਜੀ ਨੂੰ ਮੱਥਾ ਟੇਕਿਆ, ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਨਮਸਕਾਰ ਕੀਤੀ।
ਬੈਠਿਓ ਸਤਿਗੁਰ ਕੇ ਸਮੀਪ,
ਸਤਿਗੁਰੂ ਜੀ ਦੇ ਚਰਨਾਂ ਵਿਚ ਰਾਜਾ ਜੈ ਸਿੰਘ ਵੀ ਬੈਠ ਗਿਆ। ਜੇਕਰ ਉਹਦਾ ਪਹਿਲਾਂ ਹੋ ਹੀ ਚੁੱਕਾ ਸੀ ਜੈ ਸਿੰਘ ਦਾ, ਕਿ ਬਾਦਸ਼ਾਹ ਦੀ ਕਚਹਿਰੀ ਵਿਚ ਕੱਲ ਜੈ ਸਿੰਘ ਹਾਜ਼ਰ ਸੀ ਜਦੋਂ ਰਾਮ ਰਾਏ ਨੇ ਗੱਲਾਂ ਕੀਤੀਆਂ ਨੇ, ਇਸ ਕਰਕੇ ਜੈ ਸਿੰਘ ਵੀ ਇਨੇ ਨੂੰ ਆ ਪਹੁੰਚਿਆ, ਸਤਿਗੁਰਾਂ ਦੇ ਚਰਨਾਂ ਵਿਚ ਆ ਬੈਠਾ ਹੈ।
ਸਭਨ ਬਿਲੋ ਕਿਓ ਮਹਾ ਮਹੀਪ,
ਨੇ ਵੇਖਿਆ ਕਿ ਰਾਜਾ ਜੈ ਸਿੰਘ ਗੁਰੂ ਸਭਾ ਵਿਚ ਆ ਬੈਠਾ ਹੈ। ਜੈ ਸਿੰਘ ਕੋਲੋਂ ਜਾਣਨਾ ਚਾਹੀਦਾ ਹੈ, ਇਹਨੂੰ ਪੁੱਛਣਾ ਚਾਹੀਦਾ ਹੈ ਕਿ ਬਾਦਸ਼ਾਹ ਦੀ ਕਚਹਿਰੀ ਵਿਚ ਕੱਲ ਸਤਿਗੁਰਾਂ ਦਾ ਜ਼ਿਕਰ ਚੱਲਿਆ, ਕੀ ਗੱਲਾਂ ਹੋਈਆਂ ਨੇ।
ਸਭ ਗੁਰ ਬਖਸ਼ ਆਪ ਕੋ ਜੋੜ, ਬੋਲਿਓ ਅਵਲੋਕਤ ਨਿਰਪੋਰ।
ਭਾਈ ਗੁਰਬਖਸ਼ ਜੀ ਲਾਗੇ ਬੈਠੇ ਸੀ ਗੁਰੂ ਘਰ ਦੇ ਮਸੰਦ, ਉਹ ਬੋਲੇ ਹੱਥ ਜੋੜ ਕੇ ਰਾਜੇ ਜੈ ਸਿੰਘ ਨੂੰ ਕਹਿਣ ਲੱਗੇ,
ਪ੍ਰਿਥੀ ਨਾਥ ਜੀ ਸ਼ਾਹ ਸਭ ਸ਼ਾਹ ਸਭਾ ਕੀ ਕਹੋ ਬਾਤ ਸੁਣੀ ਤਾਂ ਕੇ।
ਭਾਈ ਗੁਰਬਖਸ਼ ਜੀ ਬੋਲੇ ਕਹਿਣ ਲੱਗੇ, ਰਾਜਾ ਜੈ ਸਿੰਘ ਕੱਲ ਤੁਸੀਂ ਬਾਦਸ਼ਾਹ ਦੀ ਕਚਹਿਰੀ ਵਿਚ ਹਾਜ਼ਰ ਸੀ, ਸੁਣਿਆ ਕੱਲ ਬਾਦਸ਼ਾਹ ਦੀ ਕਚਹਿਰੀ ਵਿਚ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਜ਼ਿਕਰ ਚੱਲਿਆ, ਦੱਸੋ ਉੱਥੇ ਕੱਲ ਕੀ ਬੀਤੀ ਹੈ, ਬਾਦਸ਼ਾਹ ਦੀ ਕਚਹਿਰੀ ਵਿਚ ਕੀ ਗੱਲਾਂ ਹੋਈਆਂ ਹਨ, ਸਾਰੀ ਵਾਰਤਾਲਾਪ ਸਤਿਗੁਰਾਂ ਨੂੰ ਸੁਣਾਓ।
ਕਿਮ ਪ੍ਰਸੰਗ ਗੁਰ ਕੇਰਾ,
ਸਤਿਗੁਰਾਂ ਬਾਰੇ ਕਿਵੇਂ ਪ੍ਰਸੰਗ ਚੱਲਿਆ, ਗੁਰੂ ਸਾਹਿਬ ਦਾ ਜ਼ਿਕਰ ਕਿਵੇਂ ਚੱਲਿਆ ਹੈ।
ਰੱਬ ਬੈਠੇ ਗੁਰ ਨੰਦ ਬਡੇਰਾ,
ਜਦੋਂ ਬਾਬਾ ਰਾਮ ਰਾਏ ਜੀ ਉੱਥੇ ਆਏ ਉਨ੍ਹਾਂ ਨੇ ਕੀ ਗੱਲਾਂ ਕੀਤੀਆਂ ਨੇ, ਬਾਬਾ ਰਾਮ ਰਾਏ ਜੀ ਨੇ ਕੀ ਬੋਲ ਬੋਲੇ ਹਨ।
ਸਕਲ ਪੁਰੀ ਮੈਂ ਘਰ ਘਰ ਲਇਓ,
ਸਾਰੇ ਨਗਰ ਵਿਚ ਘਰ ਘਰ ਚ ਗੱਲਾਂ ਪਸਰੀਆਂ ਹੋਈਆਂ ਨੇ, ਪਰ ਸਾਨੂੰ ਉਦੋਂ ਤੱਕ ਯਕੀਨ ਨਹੀਂ ਜਦੋਂ ਤੱਕ ਤੁਸੀਂ ਨਹੀਂ ਦੱਸਦੇ। ਘਰ ਘਰ ਦੇ ਵਿਚ ਗੱਲਾਂ ਹੋ ਰਹੀਆਂ ਨੇ, ਸਾਰੇ ਦਿੱਲੀ ਸ਼ਹਿਰ ਵਿਚ ਗੱਲਾਂ ਹੋ ਰਹੀਆਂ ਨੇ।
ਕਿਨਹੋ ਕਿਮ ਕਿਨਹੋ ਕਿਮ ਲਕਇਓ,
ਕਿਵੇਂ ਦੱਸਦਾ ਕੋਈ, ਕਿਵੇਂ ਦੱਸਦਾ, ਕਿਉਂਕਿ ਲੋਕ ਕਿਹੜਾ ਉੱਥੇ ਸੀ, ਲੋਕ ਵੀ ਸੁਣੀਆਂ ਸੁਣਾਈਆਂ ਹੀ ਗੱਲਾਂ ਕਰ ਰਹੇ ਨੇ, ਇਸ ਕਰਕੇ ਕੋਈ ਕਿਵੇਂ ਕਹਿੰਦਾ ਤੇ ਕੋਈ ਕਿਵੇਂ ਦੱਸਦਾ ਹੈ। ਰਾਜਾ ਜੈ ਸਿੰਘ ਜੀ, ਤੁਸੀਂ ਤਾਂ ਹਾਜ਼ਰ ਸੀ ਉਸ ਸਮੇਂ ਬਾਦਸ਼ਾਹ ਦੀ ਕਚਹਿਰੀ ਵਿਚ, ਇਸ ਕਰਕੇ ਤੁਹਾਡੇ ਨਾਲੋਂ ਜ਼ਿਆਦਾ ਦਰੁਸਤ ਗੱਲ ਕੋਈ ਨਹੀਂ ਦੱਸ ਸਕਦਾ, ਕੋਈ ਨਹੀਂ ਕਹਿ ਸਕਦਾ।
ਜਥਾ ਯੋਗ ਸੁਣ ਬਾਕ ਤਿਹਾਰੇ,
ਜਥਾ ਯੋਗ ਤੁਹਾਡੀਆਂ ਗੱਲਾਂ ਅਸੀਂ ਜਾਣਨਾ ਚਾਹੁੰਦੇ ਹਾਂ, ਉੱਥੇ ਦਾ ਸਾਰਾ ਪ੍ਰਸੰਗ ਜਾਣਨਾ ਚਾਹੁੰਦੇ ਹਾਂ।
ਸਭ ਹਮ ਨਿਸ਼ਚੇ ਕਰ ਉਰ ਧਾਰੇ,
ਅਸੀਂ ਸੁਣ ਕੇ ਨਿਸ਼ਚਾ ਕਰਾਂਗੇ, ਫਿਰ ਸਾਨੂੰ ਸੁਣ ਕੇ ਨਿਸ਼ਚਾ ਹੋਵੇਗਾ ਕਿ ਇਹੀ ਗੱਲ ਬਾਦਸ਼ਾਹ ਕੋਲ ਹੋਈ ਹੋਵੇਗੀ।
ਸੁਣਿਓ ਸਭਾ ਮੈਂ ਰਾਵਲ ਸਭਾ,
ਤੁਸੀਂ ਬਾਦਸ਼ਾਹ ਦੀ ਕਚਹਿਰੀ ਚ ਸਾਰੀ ਵਾਰਤਾਲਾਪ ਸੁਣੀ ਹੈ, ਉੱਥੇ ਜੋ ਜੋ ਗੱਲਾਂ ਹੋਈਆਂ ਨੇ ਤੁਸੀਂ ਸੁਣੀਆਂ ਹਨ।
ਸਤਿਗੁਰ ਨਿਕਟ ਕੋ ਤਿਮ ਅਵੈ,
ਜਿਵੇਂ ਜਿਵੇਂ ਸੁਣੀਆਂ ਨੇ, ਇਹ ਰਾਜਾ ਕਿਸੇ ਪ੍ਰਕਾਰ ਦੀ ਗੱਲ ਦਾ ਕੋਈ ਲੁਕਾ ਨਹੀਂ ਰੱਖਣਾ, ਜੋ ਜੋ ਸੁਣਿਆ ਜੋ ਜੋ ਉੱਥੇ ਵੇਖਿਆ ਉਹ ਤੂੰ ਸਤਿਗੁਰਾਂ ਦੀ ਸਭਾ ਵਿਚ ਮਹਾਰਾਜ ਜੀ ਦੀ ਹਜੂਰੀ ਵਿਚ ਸੱਚੋ ਸੱਚ ਦੱਸਣਾ ਕਰ।
ਸੁਣ ਕਰਾਉ ਨੇ ਦੀਰਗ ਸਵਾਸ,
ਭਾਈ ਗੁਰਬਖਸ਼ ਨੇ ਸਵਾਲ ਕੀਤਾ ਰਾਜੇ ਜੈ ਸਿੰਘ ਨੂੰ, ਤੇ ਰਾਜੇ ਜੈ ਸਿੰਘ ਨੇ ਲੰਮਾ ਜਿਹਾ ਹੌਕਾ ਭਰਿਆ, ਪਹਿਲਾਂ ਤਾਂ ਬੜਾ ਦੀਰਗ ਲੰਮਾ ਸਾਹ ਲਿਆ।
ਸਿਰ ਧੁਨ ਕੀਨਸ ਬਾਗ ਪ੍ਰਕਾਸ਼,
ਧੁਨਿਆ ਪਛਤਾਵਾ ਜਿਹਾ ਕਰਦਿਆਂ ਹੋਇਆ ਕਿ ਜਿਵੇਂ ਉਹ ਗੱਲ ਕਹਿਣਾ ਨਹੀਂ ਸੀ ਚਾਹੁੰਦਾ ਰਾਜਾ ਜੈ ਸਿੰਘ, ਪਰ ਸਤਿਗੁਰਾਂ ਦੇ ਦਰਬਾਰ ਚ ਪੁੱਛੀ ਗਈ ਹੈ, ਇਸ ਕਰਕੇ ਦੱਸਣ ਲੱਗਾ। ਸਿਰ ਧੁਨ ਕੇ ਸਿਰ ਹਿਲਾ ਕੇ ਰਾਜਾ ਜੈ ਸਿੰਘ ਬੋਲਿਆ,
ਕਹੋ ਕਹਾਂ ਕੁਝ ਕਹੀ ਨਾ ਜਾਏ।
ਲੱਗਾ ਮਹਾਰਾਜ ਜੀ ਕੀ ਕਵਾਂ, ਮੇਰੇ ਕੋਲੋਂ ਤਾਂ ਉਹ ਗੱਲਾਂ ਕਹਿ ਨਹੀਂ ਹੁੰਦੀਆਂ ਜਿਹੜੀਆਂ ਕੱਲ ਬਾਦਸ਼ਾਹ ਦੀ ਕਚਹਿਰੀ ਚ ਹੋਈਆਂ, ਬਾਬਾ ਰਾਮ ਰਾਏ ਵੱਲੋਂ ਕੀਤੀਆਂ ਗਈਆਂ। ਮਹਾਰਾਜ ਮੇਰੇ ਕੋਲੋਂ ਗੱਲਾਂ ਕਹਿ ਨਹੀਂ ਹੁੰਦੀਆਂ, ਮੈਂ ਕਿਵੇਂ ਕਹਾਂ।
ਨਾਹਕ ਦੁਐਸ਼ ਵਿਸ਼ੇਸ਼ ਉਪਾਏ,
ਨਾਹਕ ਹੀ ਬਿਨਾਂ ਕਾਰਨ ਤੋਂ ਹੀ ਬਾਬੇ ਰਾਮ ਰਾਏ ਨੇ ਇੰਨੀ ਦੁਐਸ਼ ਪਾਲੀ ਆਪਣੇ ਹਿਰਦੇ ਚ, ਇੰਨੀ ਜ਼ਿਆਦਾ ਦੁਐਸ਼ ਤੇ ਈਰਖਾ ਆਪਣੇ ਹਿਰਦੇ ਚ ਰੱਖੀ ਹੈ।
ਮੈਂ ਤਿਗਿਸ਼ਾ ਅਪਰ ਉਮਰਾਵ, ਕਰਤ ਸੁਰਾਹਨ ਇਨੋ ਸੁਭਾਵ।
ਮਹਾਰਾਜ ਜੀ ਮੈਂ ਆਪ ਬਾਦਸ਼ਾਹ ਦੀ ਕਚਹਿਰੀ ਚ ਬੈਠਾ ਸੀ, ਭਾਈ ਗੁਰਬਖਸ਼ ਜੀ ਤੁਸੀਂ ਪੁੱਛਦੇ ਹੋ ਤਾਂ ਦੱਸ ਰਿਹਾ ਕਿ ਬਾਦਸ਼ਾਹ ਦੀ ਕਚਹਿਰੀ ਵਿਚ ਬੈਠਾ ਸੀ ਤੇ ਸਤਿਗੁਰਾਂ ਦੀ ਗੱਲ ਚੱਲ ਰਹੀ ਸੀ, ਮੈਂ ਇਨ੍ਹਾਂ ਦੀ ਉਪਮਾ ਕਰ ਰਿਹਾ ਸੀ, ਮੇਰੇ ਨਾਲ ਕੁਝ ਹੋਰ ਉਮਰਾਵ ਬੈਠੇ ਸੀ, ਉਹ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਵਡਿਆਈ ਕਰ ਰਹੇ ਸਨ।
ਰਾਮ ਰਾਏ ਤੁਮੈ ਇਤਨੇ ਮੈਂ ਆਏ, ਸੁਣ ਤੁਸ ਜਸ ਗੁਰ ਉਰ ਬਿਸਮਾਏ।
ਇੰਨੇ ਨੂੰ ਰਾਮ ਰਾਏ ਜੀ ਸਭਾ ਚ ਆ ਗਏ ਚੱਲ ਕੇ, ਜਦੋਂ ਉਨ੍ਹਾਂ ਨੇ ਸਤਿਗੁਰਾਂ ਦਾ ਸੁਜਸ ਸੁਣਿਆ, ਗੁਰੂ ਦੀ ਮਹਿਮਾ ਸੁਣੀ, ਸੁਣ ਕੇ ਹੈਰਾਨ ਹੀ ਹੋ ਗਏ ਕਿ ਜਿਹੜੀ ਕਚਹਿਰੀ ਚ ਮੇਰੀ ਚਰਚਾ ਹੁੰਦੀ ਸੀ, ਮੇਰਾ ਸੁਜਸ ਹੁੰਦਾ ਸੀ, ਉੱਥੇ ਮੇਰੇ ਸ਼ਰੀਕ ਦਾ ਸੁਜਸ ਹੋ ਰਿਹਾ। ਇਹ ਸੁਣ ਕੇ ਰਾਮ ਰਾਏ ਹੈਰਾਨ ਹੋ ਗਿਆ।
ਪੂਰਬ ਚੈਤ ਹੀਨਤਾ ਕਰੇ, ਭਾਈ ਵਡਾਈ ਜਾਏ ਨਾ ਜਰੇ।
ਪਹਿਲਾਂ ਹੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਹੀਣਤਾ ਹੀ ਕਰਨਾ ਚਾਹੁੰਦਾ ਸੀ, ਜਦੋਂ ਸਤਿਗੁਰਾਂ ਦੀ ਉੱਥੇ ਵਡਿਆਈ ਹੁੰਦੀ ਸੁਣੀ ਉਹਨੇ, ਉਹਦੇ ਕੋਲੋਂ ਸੁਣ ਕੇ ਜਰੀ ਨਹੀਂ ਗਈ।
ਚੈਤ ਨਸ਼ਾ ਇਹਨੇ ਬੁਲਵਾਏ, ਬਾਰ ਬਾਰ ਕਹਿਤਾ ਹੈ ਅਨਾਏ।
ਇਹ ਭਾਈ ਗੁਰਬਖਸ਼ ਜੀ, ਬਾਦਸ਼ਾਹ ਔਰੰਗਜ਼ੇਬ ਤਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਦਿੱਲੀ ਬੁਲਾਣਾ ਹੀ ਨਹੀਂ ਸੀ ਚਾਹੁੰਦਾ, ਇਹ ਤਾਂ ਰਾਮ ਰਾਏ ਨੇ ਬਾਰ ਬਾਰ ਕਹਿ ਕਹਿ ਕੇ ਬਾਦਸ਼ਾਹ ਦੇ ਕੰਨ ਭਰ ਭਰ ਕੇ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਦਿੱਲੀ ਬੁਲਾਉਣ ਲਈ ਪ੍ਰੇਰਿਆ।
ਆਵਤ ਪੁਨੈ ਦਵੈਸ਼ ਕੋ ਥਾਨਾ।
ਜੇ ਹੁਣ ਸਤਿਗੁਰੂ ਜੀ ਆ ਗਏ ਨੇ ਤੇ ਹੁਣ ਉਹਨਾਂ ਨਾਲ ਦਵੈਸ਼ ਕਰਦਾ, ਹੁਣ ਸਤਿਗੁਰਾਂ ਦੇ ਨਾਲ ਈਰਖਾ ਕਰਦਾ।
ਮੈਂ ਤੇ ਸਭਾ ਮੈਂ ਬਾਕ ਬਖਾਨਾ।
ਬਾਦਸ਼ਾਹ ਦੀ ਸਭਾ ਵਿਚ ਬੈਠ ਕੇ ਬੋਲਦਾ, ਕਹਿਣ ਲੱਗਾ ਏਦਾਂ ਦੀ ਗੱਲ ਕਹੀ ਜਿਹੜੀ ਰਾਮ ਰਾਏ ਨੂੰ ਕਹਿਣੀ ਨਹੀਂ ਸੀ ਚਾਹੀਦੀ। ਕੱਲ ਉਹਨੇ ਬਾਦਸ਼ਾਹ ਦੀ ਕਚਹਿਰੀ ਵਿਚ ਬੈਠਿਆ ਇਹ ਗੱਲ ਕਹੀ ਹੈ।
ਅੱਜ ਸੀਤਲਾ ਕੋਸ਼ਿਸ਼,
ਉਹ ਤਾਂ ਬੱਚਾ ਹੈ ਤੇ ਬੱਚੇ ਜਿਹੜੇ ਹੁੰਦੇ ਨੇ ਸੀਤਲਾ ਦੇ ਖਾਜੇ ਹੁੰਦੇ ਨੇ। ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਬੱਚਾ ਦੱਸਦਾ ਤੇ ਕਹਿੰਦਾ ਬੱਚੇ ਸ਼ੀਤਲਾ ਦੇ ਖਾਜੇ ਹੁੰਦੇ ਨੇ।
ਗੁਰਤਾ ਕਹਾਂ ਕਰੇ ਮ੍ਰਿਤੂ ਲਈ।
ਕਹਿੰਦਾ ਸ਼ੀਤਲਾ ਉਹਨਾਂ ਨੂੰ ਹੋ ਜਾਣੀ, ਉਹਨਾਂ ਨੂੰ ਗੁਰਤਾ ਕਿੱਥੇ ਸੋਭਣੀ ਹੈ, ਗੁਰਿਆਈ ਉਹਨਾਂ ਨੇ ਕਿੱਥੇ ਕਰਨੀ ਆ, ਉਹ ਗੁਰੂ ਬਾਣੀ ਨਹੀਂ ਸਕਣਗੇ।
ਇਤਿਹਾਸਕ ਬੈਠੇ ਉਹ ਦੁੱਖ ਪਾਏ, ਇਨਕੀ ਮਹਿਮਾ ਜਰੀ ਨਾ ਜਾਏ।
ਇਤਿਹਾਸਕ ਦੁੱਖ ਪਾ ਕੇ ਉਹਨੇ ਇਹੋ ਜਿਹੇ ਬੋਲ ਬੋਲੇ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਕਿ ਮਹਾਰਾਜ ਜੀ ਦੀ ਵਡਿਆਈ ਉਹਦੇ ਕੋਲੋਂ ਜਰੀ ਨਹੀਂ ਗਈ, ਰਾਮ ਰਾਏ ਕੋਲੋਂ ਸਤਿਗੁਰਾਂ ਦੀ ਉਪਮਾ ਸੁਣ ਕੇ ਜਰੀ ਨਹੀਂ ਗਈ।
ਸ੍ਰੀ ਹਰਿਕ੍ਰਿਸ਼ਨ ਛੋਭ ਬਖਾਨਾ।
ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਜਦੋਂ ਇਹ ਗੱਲ ਸੁਣੀ ਵੀ ਰਾਮ ਰਾਏ ਨੇ ਸਾਨੂੰ ਆਹ ਸ਼ਬਦ ਕਹੇ ਨੇ ਕਿ ਅਸੀਂ ਸ਼ੀਤਲਾ ਦੇ ਖਾਜੇ ਹਾਂ, ਇਹ ਬੋਲ ਬੋਲੇ ਨੇ ਤੇ ਸਤਿਗੁਰਾਂ ਦੇ ਹਿਰਦੇ ਚ ਕੋਈ ਛੋਭ ਨਹੀਂ। ਮਹਾਰਾਜ ਜੀ ਉਸੇ ਤਰ੍ਹਾਂ ਆਨੰਦ ਵਿਚ ਸਹਿਣਸ਼ੀਲਤਾ ਸੁਭਾਅ ਨਾਲ ਬੈਠੇ ਨੇ, ਅਜਰ ਨੂੰ ਜਰਨ ਦੀ ਅਵਸਥਾ ਹੈ ਸਤਿਗੁਰਾਂ ਦੇ ਅੰਦਰ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਾਹਿਬ ਜੀ,
ਸ੍ਰੀ ਹਰਿਕ੍ਰਿਸ਼ਨ ਅਛੋਭ ਬਖਾਨਾ, ਜੋ ਨਾ ਕਹਿ ਤਾਂ ਕੁਛ ਨਾ ਜਾਣੈ।
ਮਹਾਰਾਜ ਸੱਚੇ ਪਾਤਸ਼ਾਹ ਜੀ ਬੋਲੇ, ਅਛੋਭ ਬੋਲੇ, ਕੋਈ ਗੁੱਸੇ ਵਿਚ ਨਹੀਂ ਕਿਹਾ ਸਤਿਗੁਰਾਂ ਨੇ ਬਚਨ। ਮਹਾਰਾਜ ਜੀ ਕਹਿੰਦੇ ਜੇ ਅਸੀਂ ਕੁਝ ਨਾ ਹੁਣ ਜਵਾਬ ਦਿੱਤਾ ਰਾਮ ਰਾਏ ਨੂੰ ਤੇ ਲੋਕਾਂ ਨੇ ਸਮਝਣਾ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਬੱਚੇ ਸੀ, ਗੁਰੂ ਹਰ ਰਾਏ ਸਾਹਿਬ ਐਵੇਂ ਹੀ ਬੱਚੇ ਜਿਹਨੂੰ ਗੁਰਤਾ ਗੱਦੀ ਦੇ ਗਏ ਨੇ, ਜਿਨ੍ਹਾਂ ਨੂੰ ਕੁਝ ਆਉਂਦਾ ਹੀ ਨਹੀਂ। ਲੋਕਾਂ ਨੇ ਇਹ ਗੱਲਾਂ ਕਰਨੀਆਂ, ਗੁਰੂ ਹਰ ਰਾਏ ਸਾਹਿਬ ਦੀ ਕਿਰਤ ਦੇ ਉੱਤੇ ਲੋਕ ਕਿੰਤੂ ਕਰਨਗੇ। ਜੇ ਹੁਣ ਅਸੀਂ ਕੁਝ ਨਾ ਬੋਲੇ, ਨਾ ਕੁਝ ਕਿਹਾ ਤੇ ਲੋਕ ਜਾਣਨਗੇ ਤੇ ਤਾਂ ਬੱਚਾ ਜਿਹਾ ਸੀ, ਇਹਨੂੰ ਤਾਂ ਕੁਝ ਆਉਂਦਾ ਹੀ ਨਹੀਂ, ਏਦਾਂ ਲੋਕ ਗੱਲਾਂ ਕਰਨਗੇ।
ਯਾ ਤੇ ਹਮ ਵੀ ਤਿਮ ਕੋ ਕਹਿ, ਆਪਣ ਕਹਿਣ ਕੋ ਜਿਮ ਫਲ ਲੈ।
ਕਰਕੇ ਹੁਣ ਸਾਨੂੰ ਵੀ ਜਵਾਬ ਦੇਣਾ ਪਏਗਾ, ਰਾਮ ਰਾਏ ਦੀ ਇਸ ਕਹੀ ਹੋਈ ਗੱਲ ਦਾ ਪਲਟਵਾਂ ਜਵਾਬ ਸਾਨੂੰ ਦੇਣਾ ਪਏਗਾ, ਤਾਂ ਜੋ ਰਾਮ ਰਾਏ ਨੂੰ ਆਪਣੀ ਕਹੀ ਹੋਈ ਗੱਲ ਦਾ ਫਲ ਮਿਲੇ। ਜੋ ਉਹਨੇ ਕਿਹਾ ਉਹਨੂੰ ਆਪਣੇ ਕਹੇ ਹੋਏ ਦਾ ਫਲ ਪ੍ਰਾਪਤ ਹੋਵੇ। ਇਸ ਕਰਕੇ ਸਾਨੂੰ ਵੀ ਬੋਲਣਾ ਪਵੇਗਾ, ਕਹਿਣਾ ਪਵੇਗਾ।
ਤੁਰ ਕੇ ਸ਼ਿਰ ਸੋ ਹਮਨੇ ਮਿਲੈ।
ਮਹਾਰਾਜ ਜੀ ਕਹਿੰਦੇ ਤੁਰਕੇਸ਼ਵਰ ਬਾਦਸ਼ਾਹ ਔਰੰਗਜ਼ੇਬ ਨੂੰ ਅਸੀਂ ਨਹੀਂ ਮਿਲਣਾ।
ਜਵਾਲਾ ਸੋ ਕਿਉਂ ਮੱਛਰ ਜਵਾਲਾ ਸੋ ਜਲੈ।
ਮਹਾਰਾਜ ਜੀ ਕਹਿੰਦੇ ਅਸੀਂ ਤਾਂ ਬਾਦਸ਼ਾਹ ਨੂੰ ਮਿਲਣਾ ਨਹੀਂ, ਪਰ ਪਤਾ ਨਹੀਂ ਬਾਬਾ ਰਾਮ ਰਾਏ ਜੀ ਕਿਉਂ ਈਰਖਾ ਦੀ ਜਵਾਲਾ ਮੁਖੀ ਵਿਚ ਸੜ ਰਹੇ ਨੇ, ਕਿਉਂ ਮਤਸਰ ਤੇ ਈਰਖਾ ਦੀ ਅੱਗ ਦੇ ਵਿਚ ਜਲ ਰਹੇ ਨੇ।
ਯਾਂ ਤੇ ਜਬ ਲੋ ਜੀਵਤ ਰਹੇ, ਤਨ ਮਨ ਤੇ ਜਲਨੋ ਬੋਲੈ।
ਮਹਾਰਾਜ ਜੀ ਨੇ ਵੀ ਭਵਿੱਖਤ ਬਚਨ ਹੀ ਕੀਤੇ ਨੇ ਜਿਹੜੇ ਰਾਮ ਰਾਏ ਨੇ ਕਹੇ, ਮਜਬੂਰੀ ਬਸ ਗੁਰੂ ਸਾਹਿਬ ਨੂੰ ਕਹਿਣਾ ਪੈ ਰਿਹਾ ਕਿ ਕੱਲ ਨੂੰ ਦੁਨੀਆ ਨਾ ਇਹ ਕਹੇ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਅੰਦਰ ਕਲਾ ਨਹੀਂ ਸੀ। ਇਸ ਕਰਕੇ ਮਹਾਰਾਜ ਜੀ ਬੋਲੇ, ਕਹਿੰਦੇ ਈਰਖਾ ਦੀ ਅੱਗ ਚ ਸੜਦਾ ਨਾ ਰਾਮ ਰਾਏ, ਇਸ ਕਰਕੇ ਤਨ ਕਰਕੇ ਤੇ ਮਨ ਕਰਕੇ ਰਾਮ ਰਾਏ ਸੜਦਾ ਹੀ ਰਹੇਗਾ। ਮਹਾਰਾਜ ਜੀ ਕਹਿੰਦੇ ਤਨ ਕਰਕੇ ਤੇ ਮਨ ਕਰਕੇ ਜਲਦਾ ਹੀ ਰਹੇਗਾ, ਸੜਦਾ ਹੀ ਰਹੇਗਾ।
ਜਿਸ ਚਾਹਤ ਸੰਤ ਬੋ ਮੇਰੇ, ਪੂਜੈ ਜਗਤ ਮੈਂ ਫਲੈ ਵਡੇਰੇ।
ਰਾਮ ਰਾਏ ਚਾਹੁੰਦਾ ਕਿ ਮੇਰੀ ਸੰਤਾਨ ਹੋਵੇ, ਮੇਰੇ ਬੱਚੇ ਹੋਣ, ਮੇਰਾ ਪਰਿਵਾਰ ਬੜਾ ਵੱਡਾ ਹੋਵੇ, ਮੇਰੀ ਸੰਤਾਨ ਇੰਨੀ ਵੱਡੀ ਹੋਵੇ ਕਿ ਸਾਰੇ ਜਗਤ ਵਿਚ ਪੂਜੀ ਜਾਵੇ। ਰਾਮ ਰਾਏ ਇਹ ਗੱਲ ਚਾਹੁੰਦਾ ਹੈ।
ਹਾਰੇ ਕਰਤੇ ਬਿਆਹ ਉਪਾਏ, ਤੋ ਪੁੱਤਰ ਕੋ ਕਿਮੂ ਨਾ ਪਾਏ।
ਭਜਨ ਕਰਦੇ ਆ राम राय व्याह करा करा के हार जाएगा पर ए घर पुत्र नहीं होगा। महाराज जी कहते थे संतान नहीं होगी, संतान तो बिना ही जाना पेगा इनू। बाबे राम राय ने कई ब्याह कराए पर घर च संतान नहीं हुई सारी जिंदगी। जिन्नी देर जूंदे रहे तन करके अग लगी रही सी शरीर नू भी ते मन नू भी। ये भी वचन सी गुरु हरकृष्ण साहब का। दूजा वचन कीता कहिंदे व्याह करा के हार जाएगा पर एदे घर संतान नहीं होवेगी।
रहै अपुत्र बिसूरत जीवै,
तो बिना झूरदा ही जीवेगा सारी जिंदगी झूरदा रहेगा पुत्र नहीं होवेगा।
सुख संतन को कबो ना थीवै,
अपनी संतान दा सुख नहीं पा सकेगा, संतान दा सुख इनू नहीं मिलेगा।
अवगत मृत्यु हुए है ऐसे,
तीजा वचन कीता अवगत होके मरेगा। अवगत यानी कि जूंदा साड़िया गया राम राय। अगे कथा आवेगी जदो देहरादून आए ना राम राय जी, ते देहरादून इन्हां दे जेड़े मसंद सी दसम द्वार च सुवास चढ़ा के बैठे सी, ते मसंदा ने चुक के जूंदे नूं साड़ दिता। कहिंदे जी मर गया। घरवाली इहदे जी पंजाब कोर सी ओह रोंदी रही बई इह तां सुवास चढ़ाए होए ने। कहिंदे तैनूं की पता। उन्हां ने जाण बुझ के जूंदिआं नूं ही साड़ दिता सी राम राय नूं। गुरु हरकृष्ण साहब ने तीजा वचन किया कहिंदे राम राय अवगत होके मरेगा।
किस ते जान सके न कैसे,
पता ही ना लगेगा इनू के एदे शरीर नू लोक फूक देंगे साड़ देंगे, इनू पता ही नहीं लगेगा।
अवरन की ए मृत्यु बतावे, निज मृत्यु दिखे ज्ञान न पावे।
महाराज जी कहिंदे दूजियां दी मौत दसदा, दूजियां बारे दसदा भी एदा मरणगे शीतला नाल मरणगे जां चेचक नाल मरणगे। दूजियां बारे तां दसदा, अपनी मौत दा इहनू ज्ञान नहीं कि इहने आप किवें मरना है, इहदी अपनी मौत किवें होणी है।
तीनों श्राप हमारे सहै,
साडे तिन्ने श्राप इहनू सहणे पैणगे। एक तां तन मन करके सड़दा रहेगा, दूजा संतान दा सुख नहीं होवेगा, तीजा अवगत होके मरेगा। ए तिन्ने श्राप इनू साडे सहणे पैणगे।
मिटै न किमू यतन कर रहै,
जिन्ने मर्जी यतन कर लवे साडे इना श्रापा नू मेट नहीं सकेगा, साडे ए तिन्ने श्राप नहीं मिटणगे।
हमरे जीवन मरन समान,
महाराज जी कहिंदे साडे वास्ते तां मरना ते जीवना एक समान है। अज नहीं कल शरीर तां त्यागना ही है। देखो गुरु हरकृष्ण साहब जी महाराज जी की अवस्था किवें टिका विच है। महाराज सच्चे पातशाह कहिंदे ना हुण इत्थे स्पष्ट हो गई है गल कि राम राय नाल जो होना वो महाराज जी ने दस दिता। आने वाले समय च कोई श्राप नहीं कह सकते, पर महाराज जी दे जो राम राय ने सतगुरां नूं कहा, महाराज जी नूं कोई आवेश नहीं आया अगों। कहिंदे साडे वास्ते जमना ते मरना एक समान है।
तन ए नाशवंत पहचान,
साडा ए शरीर भावे कोई भी शरीर है, ए शरीर ता सदा नाशवंत हन।
जो जन्मे सो नित्य मरहे, मूर्ख जीन आत को करे।
जेड़ा जन्मदा है ओने निश्चय मरना ही मरना है, पर जेड़ा मूर्ख ते ना समझ बंदा वो जीवन दी आस करदा है। वो कहिंदा मैं होर जी लवां, दो घड़ियां होर जी लवां। कहिंदे मूर्ख बंदा जीवन दी आस करदा है।
हम सुन श्राप छिमा को करते,
महाराज जी कहिंदे जे राम राय दा दित्ता श्राप सुन के असी उहनू माफ कर दिंदे, असी उहनू अगों कोई वचन ना कर दे, राम राय नू माफ कर दिंदे।
लख कर सिख न शरदा धरते,
देख के सिखां दे मना च शरदा नहीं सी बजणी, साडे प्रति लोकां दे मना विच शरदा नहीं सी आउणी।
बिन इन मैं समरत जो न ऐसे,
लोक साडे ते शंका करदे, उहनां ने लोकां ने गल्लां करनियां सी भी जे गुरु हरकृष्ण साहब दे विच समर्था ही कोई नहीं, इन्हां अंदर ताकत ही कोई नहीं,
पर ए करै परलोक सो कैसे,
परलोक किवें सवारणगे। फिर लोकां ने साडे ते शंका करनी सी, जे असी राम राय दा श्राप सुन के उन्हूं जवाब ना देंदे, उन्हूं छिमा कर देंदे, ਤੇ ਮਹਾਰਾਜ ਜੀ ਕਹਿੰਦੇ ਲੋਕਾਂ ਦੇ ਮਨਾਂ ਚ ਅਸ਼ਰਧਾ ਆ ਜਾਣੀ ਸੀ ਸਾਡੇ ਪ੍ਰਤੀ, ਅਸੀਂ ਨਹੀਂ ਚਾਹੁੰਦੇ ਕਿ ਸਾਡੇ ਸਿੱਖਾਂ ਦੀ ਸ਼ਰਧਾ ਸਾਡੇ ਤੋਂ ਟੁੱਟ ਜਾਵੇ।
ਵਿਚਾਰ ਹਵੇ ਆਪਣਾ ਪ੍ਰਭਾਵ,
ਇਸ ਤਰ੍ਹਾਂ ਦੀ ਵਿਚਾਰ ਕਰਕੇ ਅਸੀਂ ਆਪਣਾ ਪ੍ਰਭਾਵ ਦੱਸਣ ਵਾਸਤੇ ਦੁਨੀਆਂ ਦੇ ਲੋਕਾਂ ਨੂੰ ਵੀ ਕਿ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਦਾ ਪ੍ਰਭਾਵ ਕਿੰਨਾ ਹੈ।
ਕਹਿ ਕਰ ਕੀਨਸ ਕੁਝ ਦਿਖਾਵ,
ਇਸ ਕਰਕੇ ਅਸੀਂ ਇਹ ਬਚਨ ਕਹਿ ਕੇ ਆਪਣਾ ਕੁਝ ਕੁ ਪ੍ਰਭਾਵ ਦੁਨੀਆਂ ਦੇ ਲੋਕਾਂ ਨੂੰ ਵਿਖਾਇਆ ਕਿ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗਾ ਰਹੇ ਕਿ ਗੁਰੂ ਹਰ ਰਾਏ ਸਾਹਿਬ ਨੇ ਜਿਨ੍ਹਾਂ ਨੂੰ ਗੁਰਤਾ ਗੱਦੀ ਦਿੱਤੀ ਹੈ ਉਹ ਊਣੇ ਨਹੀਂ ਸੀ, ਉਹ ਵੀ ਪੂਰੇ ਸਨ। ਇਸ ਕਰਕੇ ਅਸੀਂ ਆਪਣੇ ਕਹੇ ਹੋਏ ਬਚਨਾਂ ਦਾ ਇਹ ਪ੍ਰਭਾਵ ਉਜਾਗਰ ਕੀਤਾ ਹੈ।
ਦੋ ਸੁਭਾਵ ਨਿਜ ਭਰਾਤਾ ਕੇਰਾ,
ਫਿਰ ਵੀ ਸਾਡੇ ਭਰਾ ਦਾ ਜਿਹੜਾ ਸੁਭਾਅ ਹੈ ਉਹ ਬੜਾ ਦੁਸ਼ ਸੁਭਾਅ ਹੈ, ਔਰ ਜਿਹੜਾ ਸੁਭਾਅ ਕਿਸੇ ਗੁਰਮੁਖ ਦਾ ਨਹੀਂ ਹੋਣਾ ਚਾਹੀਦਾ।
ਹਰ ਕਿਸ ਕੋ ਫਲ ਦੀਐ ਬਡੇਰਾ,
ਰਾਮ ਰਾਏ ਦੀ ਕਰਨੀ ਦਾ ਉਹਨੂੰ ਫਲ ਦਿੱਤਾ ਸੀ। ਗੁਰੂ ਘਰ ਦੇ ਵਿਚ ਜਿਹੋ ਜਿਹੀ ਕਿਸੇ ਨੇ ਭਾਵਨਾ ਕਰਨੀ ਉਹਨੂੰ ਉਹੋ ਜਿਹਾ ਫਲ ਮਿਲਣਾ ਚਾਹੀਦਾ। ਰਾਮ ਰਾਏ ਦੀ ਜਿਹੋ ਜਿਹੀ ਭਾਵਨਾ ਉਹਨੂੰ ਉਹੋ ਜਿਹਾ ਫਲ, ਉਹਨੇ ਜਿਹੜਾ ਮਾੜਾ ਕੰਮ ਕੀਤਾ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਨੂੰ ਇਹ ਸ਼ਬਦ ਕਹੇ ਨੇ ਉਹਦਾ ਫਲ ਰਾਮ ਰਾਏ ਨੂੰ ਤਾਂ ਮਿਲਣਾ ਚਾਹੀਦਾ ਸੀ ਜਿਹਨੇ ਸਤਿਗੁਰਾਂ ਦੀ ਬੇਅਦਬੀ ਦੇ ਵਿਚ ਇਹ ਬੋਲ ਬੋਲੇ ਨੇ। ਇਸ ਕਰਕੇ ਅਸੀਂ ਤਾਂ ਰਾਮ ਰਾਏ ਦੀ ਕਰਨੀ ਦਾ ਫਲ ਉਹਨੂੰ ਦਿੱਤਾ ਹੈ।
ਆਪਣੇ ਕਾਰਨ ਹਮਨੇ ਕਹਿਓ,
ਮਹਾਰਾਜ ਜੀ ਕਹਿੰਦੇ ਅਸੀਂ ਆਪਣੇ ਵਾਸਤੇ ਨੀ ਇਹ ਬੋਲ ਬੋਲੇ ਵੀ ਉਹਨੇ ਸਾਨੂੰ ਮਾੜਾ ਕਿਹਾ ਤੇ ਅਸੀਂ ਤਾਂ ਉਹਨੂੰ ਕਹਿ ਰਹੇ ਹਾਂ। ਮਹਾਰਾਜ ਜੀ ਕਹਿੰਦੇ ਅਸੀਂ ਤਾਂ ਗੁਰੂ ਨਾਨਕ ਦੀ ਗੱਦੀ ਦੀ ਵਡਿਆਈ ਪ੍ਰਗਟ ਕਰਨ ਲਈ ਇਹ ਬੋਲ ਬੋਲੇ।
ਜਿਓ ਸਰਾਪੇ ਦੁਆ ਬਿਦਲਿਓ,
ਇਹ ਦੋ ਕਾਰਨ ਜਾਣ ਕੇ, ਇੱਕ ਤਾਂ ਗੁਰੂ ਨਾਨਕ ਦੀ ਮਹਿਮਾ ਤੇ ਦੂਜਾ ਰਾਮ ਰਾਏ ਦੀ ਕਰਨੀ ਦਾ ਫਲ ਉਹਨੂੰ ਦੇਣਾ ਸੀ। ਇਸ ਕਰਕੇ ਅਸੀਂ ਇਹ ਦੋਵੇਂ ਕਾਰਨ ਸਮਝ ਕੇ ਇਹ ਸਰਾਪ ਦਿੱਤਾ ਹੈ।
ਸੁਣ ਕਰ ਨਿਪਜੈ ਸਿੰਘ ਸਵਾਈ,
ਹਰਿਕ੍ਰਿਸ਼ਨ ਸਾਹਿਬ ਨੇ ਇਹ ਬਚਨ ਕਹੇ। ਰਾਜਾ ਜੈ ਸਿੰਘ ਸਵਾਈ ਬੈਠਾ ਸੀ, ਭਾਈ ਗੁਰਬਖਸ਼ ਜੀ ਬੈਠੇ ਸੀ, ਹੋਰ ਵੀ ਕਈ ਸਿੱਖ ਬੈਠੇ ਸਨ, ਸਾਰਿਆਂ ਨੇ ਸਤਿਗੁਰਾਂ ਦੇ ਬਚਨ ਸੁਣੇ ਨੇ।
ਹਰ ਗੁਰਬਖਸ਼ ਆਦਿ ਸਮਝਾਏ,
ਭਾਈ ਸਾਹਿਬ ਭਾਈ ਗੁਰਬਖਸ਼ ਜੀ ਆਦਿਕ ਸਾਰੇ ਸੁਣ ਰਹੇ ਨੇ।
ਕਰੈ ਸੁਤ ਤੁਤ ਬੋ ਤੁਮ ਗੰਭੀਰ,
ਉਸਤਤ ਕਰਦੇ ਨੇ ਕਹਿੰਦੇ ਹੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਤੁਸੀਂ ਬਹੁਤ ਗੈਰ ਗੰਭੀਰ ਸੁਭਾਅ ਦੇ ਧਾਰਨੀ ਹੋ।
ਧੀਰਜਵੰਤ ਮੈਂ ਪ੍ਰਭੂ ਧੀਰ,
ਮਹਾਰਾਜ ਤੁਸੀਂ ਧੀਰਜਵੰਤਾਂ ਦੇ ਵਿਚ ਮਹਾਨ ਧੀਰਜੀ ਹੋ, ਤੁਹਾਡੇ ਜਿਹਾ ਧੀਰਜਵੰਤ ਧੀਰਜਵਾਨ ਕੋਈ ਨਹੀਂ ਹੋ ਸਕਦਾ।
ਲਖੀਅਤ ਜ਼ਾਹਰ ਕਲਾ ਤੁਮਾਰੇ,
ਜੀ ਤੁਹਾਡੀ ਕਲਾ ਜ਼ਾਹਰ ਸੰਸਾਰ ਦੇ ਵਿਚ ਜਾਣੀ ਜਾਂਦੀ ਹੈ, ਜ਼ਾਹਰ ਕਲਾ ਸਾਰੇ ਜਗਤ ਵਿਚ ਪ੍ਰਗਟ ਹੈ।
ਗੁਰੂ ਨਾਨਕ ਗਾਦੀ ਅਧਿਕਾਰੀ,
ਤੁਸੀਂ ਗੁਰੂ ਨਾਨਕ ਦੀ ਗੱਦੀ ਦੇ ਯੋਗ ਅਧਿਕਾਰੀ। ਇਸੇ ਕਰਕੇ ਗੁਰੂ ਹਰ ਰਾਏ ਸਾਹਿਬ ਜੀ ਨੇ ਆਪ ਜੀ ਨੂੰ ਗੁਰਤਾ ਗੱਦੀ ਦਿੱਤੀ ਹੈ।
ਤੁਮ ਸ਼੍ਰੀ ਗੁਰੂ ਹਰ ਰਾਏ ਸਪੂਤ,
ਅੱਜ ਤੁਸੀਂ ਹੀ ਹੋ ਗੁਰੂ ਹਰ ਰਾਏ ਸਾਹਿਬ ਜੀ ਦੇ ਸਪੂਤ ਹੋ, ਤੁਸੀਂ ਤੁਸੀਂ ਗੁਰੂ ਹਰ ਰਾਏ ਸਾਹਿਬ ਜੀ ਦੇ ਸ੍ਰੇਸ਼ਟ ਪੁੱਤਰ ਹੋ।
ਜਾਣਤ ਹੈ ਜਿਨ ਕੀਮਤ ਪੂਤ,
ਜਿਨ੍ਹਾਂ ਦੀ ਕੀਮਤ ਬੜੀ ਪਵਿੱਤਰ ਹੈ, ਆਪ ਜੀ ਦੀ ਵਡਿਆਈ ਬੜੀ ਪਵਿੱਤਰ ਹੈ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ, ਇਹੀ ਸਾਰੇ ਜਗਤ ਵਿਚ ਜਾਣਿਆ ਜਾ ਰਿਹਾ।
ਕੋ ਰਾਵਣ ਕੀ ਸਮਤਾ ਕਰੈ,
ਐਸਾ ਜਿਹੜਾ ਤੁਹਾਡੀ ਬਰਾਬਰੀ ਕਰ ਸਕੇ, ਕਿਸੇ ਚ ਇੰਨੀ ਤਾਕਤ ਨਹੀਂ ਮਹਾਰਾਜ ਜਿਹੜਾ ਤੁਹਾਡੀ ਬਰਾਬਰੀ ਕਰ ਸਕੇ, ਜਿਨ੍ਹਾਂ ਨੂੰ ਖੁਦ ਗੁਰੂ ਹਰਿ ਰਾਏ ਸਾਹਿਬ ਨੇ ਨਿਵਾਜਿਆ, ਉਹਨਾਂ ਦੀ ਵਡਿਆਈ ਇੰਨੀ ਉਜਾਗਰ ਹੈ ਕਿ ਉਹਨਾਂ ਦੀ ਬਰਾਬਰੀ ਕੌਣ ਕਰ ਸਕਦਾ ਹੈ।
ਉਡਗਣ ਸਸ ਜਿਮ ਰਵ ਸਮ ਸਰਿਆ,
ਮਹਾਰਾਜ ਜੀ ਜਿਵੇਂ ਤਾਰੇ ਚੰਦਰਮਾ ਦੀ ਬਰਾਬਰੀ ਨਹੀਂ ਕਰ ਸਕਦੇ ਤੇ ਦੀਵੇ ਸੂਰਜ ਦੀ ਬਰਾਬਰੀ ਨਹੀਂ ਕਰ ਸਕਦੇ, ਇਸੇ ਤਰ੍ਹਾਂ ਤੁਹਾਡੀ ਮਹਿਮਾ ਪ੍ਰਗਟ ਤੇ ਉਜਾਗਰ ਹੈ, ਤੁਹਾਡੀ ਬਰਾਬਰੀ ਵੀ ਕੋਈ ਨਹੀਂ ਕਰ ਸਕਦਾ ਭਾਵੇਂ ਲੱਖਾਂ ਰਾਮ ਰਾਏ ਆ ਜਾਣ।
ਇਤੀ ਆਦਿਕ ਆਦਿਕ ਕਰ ਸਾਰੇ,
ਸਾਰੀ ਸੰਗਤ ਨੇ ਸਤਿਗੁਰਾਂ ਦਾ ਬੜਾ ਆਦਰ ਕੀਤਾ ਹੈ, ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਬੜੀ ਭਾਰੀ ਵਡਿਆਈ ਕੀਤੀ ਹੈ।
ਮਹਿਮਾ ਭਾਕ ਤੇ ਅਪਰ ਅਪਾਰੇ,
ਸਾਰੇ ਮਹਿਮਾ ਕਰਦੇ ਨੇ ਕਹਿੰਦੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਤੁਹਾਡੀ ਮਹਿਮਾ ਅਪਰੰਪਾਰ ਹੈ, ਅਪਰੰਪਾਰ ਹੈ।
ਲੈ ਆ ਗਿਆ ਸਤਿਗੁਰ ਕੀ ਫੇਰ, ਜੈ ਸਿੰਘ ਉੱਠਿਓ ਦਰਸ਼ਨ ਹੇਰ।
ਸਤਿਗੁਰਾਂ ਦੀ ਆਗਿਆ ਲੈ ਕੇ ਰਾਜਾ ਜੈ ਸਿੰਘ ਮਹਾਰਾਜ ਜੀ ਨੂੰ ਨਮਸਕਾਰ ਕੀਤੀ ਤੇ ਆਗਿਆ ਲੈ ਕੇ ਸਤਿਗੁਰਾਂ ਤੋਂ ਵਿਦਾ ਹੋ ਕੇ ਆਪਣੇ ਮਹਿਲਾਂ ਨੂੰ ਗਿਆ ਹੈ।
ਸ਼ਾਹ ਕੀ ਸਭਾ ਮਜਾਰੇ,
ਫਿਰ ਬਾਦਸ਼ਾਹ ਦੀ ਕਚਹਿਰੀ ਵਿਚ ਗਿਆ, ਬਾਦਸ਼ਾਹ ਔਰੰਗਜ਼ੇਬ ਦੀ ਕਚਹਿਰੀ ਵਿਚ ਪਹੁੰਚਿਆ।
ਕਿਉਂ ਨਿਕਟ ਬਿਠਾਉਣ ਬਿਨਾ ਹਤਕਾਰੇ,
ਜੈ ਸਿੰਘ ਨੂੰ ਕਿਹੜਾ ਕੋਈ ਰੋਕ ਟੋਕ ਸੀ ਰਸਤੇ ਵਿਚ? ਰਾਜਾ ਸੀ ਜੈਪੁਰ ਦੀ ਰਿਆਸ ਦਾ, ਬਾਦਸ਼ਾਹ ਦੀ ਕਚਹਿਰੀ ਵਿਚ ਬਿਨਾ ਰੋਕ ਟੋਕ ਤੋਂ ਪਹੁੰਚਿਆ ਹੈ।
ਸੀਸ ਨਿਵਾਏ ਤੈ ਜਾਏ ਪ੍ਰਵੇਸ਼ਾ,
ਜਾ ਕੇ ਬਾਦਸ਼ਾਹ ਨੂੰ ਸੀਸ ਨਿਵਾਇਆ ਤੇ ਸਿਰ ਨਵਾ ਕੇ ਝੁਕ ਕੇ ਸਲਾਮ ਕਰਕੇ ਬੈਠ ਗਿਆ।
ਉਤੇ ਜਾ ਉਮਰਾਵ ਸ਼ੇਸ਼ਾ,
ਹੋਰ ਵੀ ਬੜੇ ਬੜੇ ਉਮਰਾਵ ਬੈਠੇ ਸੀ ਬਾਦਸ਼ਾਹ ਦੀ ਕਚਹਿਰੀ ਅੰਦਰ।
ਕਿਉਂ ਗੁਰੂ ਪ੍ਰਸੰਗ ਚਲਾਏ,
ਉਥੇ ਸਤਿਗੁਰਾਂ ਦਾ ਪ੍ਰਸੰਗ ਚੱਲ ਪਿਆ, ਫਿਰ ਮਹਾਰਾਜ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਜ਼ਿਕਰ ਚੱਲ ਪਿਆ।
ਮਹਿਜ ਸੁਜਸ ਕਹਿ ਕਰ ਵਿਦਤਾਏ,
ਜੈ ਸਿੰਘ ਨੇ ਸਤਿਗੁਰਾਂ ਦੀ ਬੜੀ ਮਹਿਮਾ ਕੀਤੀ, ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਬੜੀ ਵੱਡੀ ਵਡਿਆਈ ਬਾਦਸ਼ਾਹ ਔਰੰਗਜ਼ੇਬ ਨੂੰ ਸਰਵਣ ਕਰਾਈ ਕਿ ਉਨ੍ਹਾਂ ਵਰਗਾ ਕੋਈ ਨੀ। ਵੇਖ ਬਾਦਸ਼ਾਹ, ਤੇਰੇ ਨਗਰ ਵਿਚ ਚੇਚਕ ਦੀ ਮਹਾਮਾਰੀ ਫੈਲੀ ਸੀ। ਜਿਸ ਦਿਨ ਦੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਿੱਲੀ ਆਏ ਨੇ, ਉਨ੍ਹਾਂ ਨੇ ਸੈਂਕੜੇ ਰੋਗੀਆਂ ਦੇ ਰੋਗ ਨਿਵਰਤ ਕਰ ਦਿੱਤੇ ਨੇ। ਉਨ੍ਹਾਂ ਦੇ ਦਰਸ਼ਨਾਂ ਦੀ ਇਹੋ ਜਿਹੀ ਪਾਰਸ ਕਲਾ ਵਰਤ ਰਹੀ ਹੈ ਕਿ ਦਰਸ਼ਨ ਕਰਕੇ ਹਜ਼ਾਰਾਂ ਰੋਗੀਆਂ ਦੇ ਰੋਗ ਕੱਟੇ ਗਏ ਹਨ।
ਅਨੇਕ ਪ੍ਰਕਾਰ ਸੁਨਾਵਤ ਗਾਤ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀਆਂ ਹੋਰ ਵੀ ਕਈ ਗਾਥਾਵਾਂ, ਹੋਰ ਵੀ ਕਈ ਪ੍ਰਕਰਨ ਪ੍ਰਸੰਗ ਸੁਣਾਉਂਦੇ ਹਨ।
ਹੁਣ ਸ਼੍ਰੋਣ ਦਿੱਲੀ ਪੁਰ ਨਾਥ,
ਦਿੱਲੀ ਦੇ ਨਾਥ ਯਾਨੀ ਕਿ ਔਰੰਗਜ਼ੇਬ ਬਾਦਸ਼ਾਹ ਨੇ, ਔਰ ਇਹਦੇ ਨਾਲ ਜਿਹੜੇ ਹੋਰ ਉਮਰਾਵ ਬੈਠੇ ਨੇ, ਸਾਰੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਵਡਿਆਈ ਰਾਜੇ ਜੈ ਸਿੰਘ ਸਵਾਈ ਕੋਲੋਂ ਸੁਣਦੇ ਨੇ।
ਇਸ ਪਾਛੇ ਗੁਰਬਖਸ਼ ਜੀ ਆਦਿ,
ਇਧਰ ਭਾਈ ਗੁਰਬਖਸ਼ ਜੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰਬਾਰ ਦੇ ਮਸੰਦ ਨੇ, ਭਾਈ ਸਾਹਿਬ ਭਾਈ ਗੁਰਬਖਸ਼ ਜੀ ਤੇ ਹੋਰ ਜਿਹੜੇ ਸੇਵਕ ਸਿੱਖ ਹਨ।
ਦੋਇ ਦਿਸ਼ ਸਰਾਪ ਸੁਨੇ ਬਿਸਮਾਦ,
ਸਰਾਪ ਦੋਹਾਂ ਪਾਸਿਓਂ ਹੋਏ ਨੇ। ਰਾਮ ਰਾਏ ਨੇ ਵੀ ਸਰਾਪ ਦਿੱਤਾ, ਉਹਨੂੰ ਵੀ ਗੁਰੂ ਹਰਿ ਰਾਏ ਸਾਹਿਬ ਨੇ ਕਿਹਾ ਸੀ, ਰਾਮ ਰਾਏ ਤੇਰੀ ਰਸਨਾ ਤੇ ਅਸੀਂ ਵਸਾਂਗੇ, ਜੋ ਤੂੰ ਬੋਲੇਗਾ ਪੂਰਾ ਹੋਵੇਗਾ। ਉਹ ਹੁਣ ਗੁਰੂ ਹਰਿ ਰਾਏ ਸਾਹਿਬ ਦੇ ਬਚਨ ਤਾਂ ਨੀ ਨਾ ਟਲ ਸਕਦੇ, ਉਹ ਵੀ ਟਲ ਨੇ ਜਿਹੜੇ ਰਾਮ ਰਾਏ ਪ੍ਰਤੀ ਕਹੇ ਨੇ। ਇਧਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਜਿਹੜੇ ਬੋਲ ਬੋਲੇ ਨੇ ਉਹ ਵੀ ਨੀ ਟਲ ਸਕਦੇ। ਹੁਣ ਸਰਾਪ ਦੋਹਾਂ ਪਾਸਿਓਂ ਹੋਏ ਨੇ, ਇਸ ਕਰਕੇ ਭਾਈ ਗੁਰਬਖਸ਼ ਜੀ ਤੇ ਹੋਰ ਜਿੰਨੇ ਸਿੱਖ ਸੇਵਕ ਨੇ ਸਾਰੇ ਬੜੇ ਹੈਰਾਨ ਨੇ, ਸਭ ਦੇ ਅੰਦਰ ਬੜਾ ਵਿਸਮਾਦ ਬਣਿਆ ਹੋਇਆ ਹੈ।
ਹੈਰਤ ਹਿਰਦੇ ਨਾਚੀ ਮਨ,
ਹਿਰਦੇ ਹੈਰਤ ਹੈਰਤ ਕਹਿੰਦੇ ਨੇ, ਕੰਬ ਰਹੇ ਨੇ, ਕਹਿੰਦੇ ਗੱਲ ਚੰਗੀ ਨਹੀਂ ਹੋਈ, ਚੰਗਾ ਨਹੀਂ ਹੋਇਆ। ਪਹਿਲਾਂ ਰਾਮ ਰਾਏ ਨੇ ਵਧੀਕੀ ਕੀਤੀ, ਚੰਗਾ ਨਹੀਂ ਹੋਇਆ। ਇਧਰੋਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਵੀ ਬਚਨ ਕਰ ਦਿੱਤੇ ਨੇ। ਏਦਾਂ ਸਾਰਿਆਂ ਦੇ ਹਿਰਦੇ ਡਹਿਲ ਰਹੇ ਨੇ, ਕੰਬ ਰਹੇ ਨੇ।
ਸਫਲ ਬਚਨ ਦੋ ਪ੍ਰਾਤਨ ਜਾਣੇ,
ਜਾਣਦੇ ਨੇ ਕਿ ਦੋਹਾਂ ਭਰਾਵਾਂ ਦੇ ਕੀਤੇ ਬਚਨ ਸਫਲੇ ਨੇ, ਦੋਹਾਂ ਦੇ ਕੀਤੇ ਬਚਨ, ਬਾਬਾ ਰਾਮ ਰਾਏ ਜੀ ਦੇ ਵੀ ਔਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਵੀ ਕੀਤੇ ਬਚਨ ਅਟਲ ਹਨ।
ਬਰਬਾਦ ਨਾ ਹੋਏ ਗੁਰਤਾ ਗਾਦੇ,
ਕਿਸੇ ਐਸਾ ਨਾ ਹੋਵੇ ਕਿ ਦੋਹਾਂ ਭਰਾਵਾਂ ਦੇ ਨਾ ਬਚਨਾ ਕਰਕੇ ਗੁਰਤਾ ਗੱਦੀ ਦੇ ਉੱਤੇ ਨਾ ਕੋਈ ਸੰਕਟ ਆ ਜਾਏ, ਕਿਉਂਕਿ ਗੁਰਤਾ ਗੱਦੀ ਸਾਂਭਣ ਵਾਲਾ ਅੱਗੇ ਕੋਈ ਨਜ਼ਰ ਨਹੀਂ ਆਉਂਦਾ। ਕਿਉਂ ਨਜ਼ਰ ਨਹੀਂ ਆਉਂਦਾ? ਕਿਉਂਕਿ ਰਾਮ ਰਾਏ ਨੂੰ ਛੇਕਿਆ ਹੋਇਆ, ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਅੱਗੇ ਸੰਤਾਨ ਕੋਈ ਨਹੀਂ ਕੋਈ। ਇਸ ਕਰਕੇ ਗੁਰਤਾ ਗੱਦੀ ਦਾ ਮਾਲਕ ਕੌਣ ਹੋਵੇਗਾ, ਕੌਣ ਬਣੇਗਾ? ਉਧਰ ਤਾਂ ਖਿਆਲ ਹੀ ਨਹੀਂ ਸੀ ਨਾ ਕਿ 26 ਸਾਲਾਂ ਤੋਂ ਭੌਰੇ ਵਿਚ ਬੈਠੇ ਨੇ, ਤਪ ਕਰ ਰਹੇ ਨੇ, ਉਧਰ ਕਿਸੇ ਦਾ ਹਾਲੇ ਖਿਆਲ ਨਹੀਂ ਸੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਵੱਲ। ਇਸ ਕਰਕੇ ਲੋਕਾਂ ਦੇ ਮਨਾਂ ਵਿਚ, ਭਾਈ ਗੁਰਬਖਸ਼ ਜੀ ਹੋਣਾ ਦੇ ਮਨਾਂ ਵਿਚ ਏਦਾਂ ਦਾ ਸੰਦੇਹ ਵੀ ਪੈਦਾ ਹੁੰਦਾ ਹੈ, ਕਹਿੰਦੇ ਵੀ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਕੌਣ ਹੋਣਗੇ, ਕਿਤੇ ਗੱਦੀ ਬਰਬਾਦ ਨਾ ਹੋ ਜਾਏ।
ਸਿੱਖ ਮਸੰਦਨ ਗਨ ਐ ਲਾ ਦੇ
ਗੱਦੀ ਜਿਹੜੀ ਸਿੱਖਾਂ ਤੇ ਮਸੰਦਾਂ ਨੂੰ ਸੁਖ ਦੇਣ ਵਾਲੀ ਹੈ
ਪਸਰੀ ਬਾਤ ਸਬਨ ਮੈਂ ਹੋਏ
ਸਾਰਿਆਂ ਵਿਚ ਜਿਹੜੀ ਇਹ ਗੱਲ ਹੋਈ ਪਸਰ ਗਈ ਸਾਰਿਆਂ ਵਿਚ ਇਹ ਗੱਲ ਉਜਾਗਰ ਹੋ ਗਈ
ਨਮੋ ਕਰੈ ਗਮਨੈ ਸਭ ਕੋਈ
ਸਤਿਗੁਰਾਂ ਨੂੰ ਨਮਸਕਾਰ ਕਰਦੇ ਨਮਸਕਾਰ ਕਰਕੇ ਜਾਂਦੇ ਹਨ
ਕੋ ਜਾਣੈ ਕੈਸੇ ਹੋਏ ਜਾਏ ਪ੍ਰਾਤ ਪਰਸ ਪਰ ਬਾਦੀ ਉਠਾਏ
ਕੌਣ ਜਾਣੇ ਹੁਣ ਕੀ ਹੋ ਜਾਏ ਕੀ ਬਣ ਜਾਏ ਕਿ ਦੋਹਾਂ ਭਰਾਵਾਂ ਦਾ ਪਰਸ ਪਰ ਇਸ ਤਰ੍ਹਾਂ ਵਿਰੋਧ ਪੈਦਾ ਹੋ ਗਿਆ
ਸ੍ਰੀ ਹਰ ਕ੍ਰਿਸ਼ਨ ਸਤਿਗੁਰ ਪੂਰੇ ਜਿਨਕੇ ਚਲਤ ਅਨੇਕ ਗੁਣ ਰੂਰੇ
ਗੁਰੂ ਹਰਿਕ੍ਰਿਸ਼ਨ ਸਾਹਿਬ ਪੂਰੇ ਸਤਿਗੁਰੂ ਜੀ ਨੇ ਜਿਨ੍ਹਾਂ ਦੇ ਚਲਤ ਜਿਨ੍ਹਾਂ ਦੇ ਕੌਤਕ ਅਨੇਕ ਪ੍ਰਕਾਰ ਦੇ ਸੁੰਦਰ ਨੇ ਜਿਨ੍ਹਾਂ ਦੇ ਗੁਣ ਸੁੰਦਰ ਹਨ
ਦੋਏਰਾ ਸਭ ਤੇ ਪਏ ਇਕਾਂਤ ਪੁੰਨ ਸਹਿਜਸ ਮਦ ਸੁਹਾਏ
ਸਾਰਿਆਂ ਦੇ ਮਨ ਵਿਚ ਇਸ ਤਰ੍ਹਾਂ ਦਾ ਖਿਆਲ ਹੋ ਰਿਹਾ ਇਧਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਇਕਾਂਤ ਚ ਚਲੇ ਗਏ ਮਹਾਰਾਜ ਜੀ ਹੁਣ ਕਿਸੇ ਨਾਲ ਕੋਈ ਬੋਲਦੇ ਨਹੀਂ ਅੱਗੇ ਦਰਬਾਰ ਸਜਾ ਕੇ ਦਰਸ਼ਨ ਦਿੰਦੇ ਸੀ ਹੁਣ ਮਹਾਰਾਜ ਜੀ ਉਹ ਵੀ ਬੰਦ ਕਰ ਦਿੱਤੇ ਇਕਾਂਤ ਵਿਚ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਚਲੇ ਗਏ ਸਮਾਧੀ ਵਿਚ ਚਲੇ ਗਏ
ਕਵੀ ਸੰਤੋਖ ਸਿੰਘ ਬੰਦਨ ਸਤਿਗੁਰ ਕੇ ਜੁਗ ਪਾਏ
ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੇਰੀ ਦੋਵੇਂ ਹੱਥ ਜੋੜ ਕੇ ਬੰਦਨਾ ਨਮਸਕਾਰ ਹੈ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦੋਨਾਂ ਚਰਨਾਂ ਤੇ ਮੇਰੀ ਨਮਾਮ ਹੈ ਨਮਸਕਾਰ ਹੈ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਾਵਨ ਸਰੂਪ ਨੂੰ ਇੱਥੇ ਪ੍ਰਕਰਨ ਸਮਾਪਤ ਹੋਇਆ ਸਤਿਗੁਰਾਂ ਦੀ ਹੋਰ ਪਾਵਨ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿਚ ਸਰਵਣ ਕਰੋਗੇ